ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭ ਦਹੈ ਸੰਚੰਤ ਬਿਖਿਆ ਸ਼ਲੰ ਸ਼ਿਦਰੰ ਨਾਨਕ ਬਿਨ ਹਰ ਸੰਗ ਨਾ ਚਾਲਤੇ। ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭ ਦਹੈ ਸੰਚੰਤ ਬਿਖਿਆ ਸ਼ਲੰ ਸ਼ਿਦਰੰ ਨਾਨਕ ਬਿਨ ਹਰ ਸੰਗ ਨਾ ਚਾਲਤੇ। ਪੇਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ ਅੱਡ ਨਾ ਲਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ ਪੌੜੀ ਚੱਲਦਿਆਂ ਨਾਲ ਨਾ ਚੱਲੈ ਸੋ ਕਿਉਂ ਸੰਜੀਐ ਤਿਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ ਹਰ ਬਿਸਰਿਐ ਕਿਉਂ ਤ੍ਰਿਪਤਾਵੈ ਨਾ ਮਾਨ ਰੰਜੀਐ ਪ੍ਰਭੂ ਛੋਡ ਅਨ ਲਾਗੈ ਨਰਕ ਸਮੰਜੀਐ ਹੋ ਕਿਰਪਾਲ ਦਇਆਲ ਨਾਨਕ ਭਉ ਭੰਜੀਐ ਪ੍ਰਭੂ ਛੋਡ ਅਨ ਲਾਗੈ ਨਰਕ ਸਮੰਜੀਐ ਹੋ ਕਿਰਪਾਲ ਦਇਆਲ ਨਾਨਕ ਭਉ ਭੰਜੀਐ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਡਭਾਗੇ ਹਾਂ ਜਿੱਥੇ ਜਿੱਥੇ ਵੀ ਜੁੜ ਕੇ ਬੈਠੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਸਾਡੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ। ਹਰ ਰੋਜ਼ ਦੀ ਤਰ੍ਹਾਂ ਇਸ ਅਸਥਾਨ ਦੀ ਮਰਯਾਦਾ ਹੈ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਵਿਚਾਰ ਆਪ ਜੀ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕਰਦੇ ਆ ਰਹੇ ਹੋ। ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਅੱਜ ਦਾ ਦਿਨ ਵਿਸ਼ੇਸ਼ ਤੌਰ ਤੇ ਸੱਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਹੈ ਔਰ ਉੱਥੇ ਨਾਲ ਹੀ 10 ਫਰਵਰੀ ਸੰਨ 1846 ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲਾ ਜਿਨ੍ਹੇ ਅੱਜ ਦੇ ਦਿਨ ਫਤਿਹਗੜ੍ਹ ਸਭਰਾਂ ਦੀ ਧਰਤੀ 'ਤੇ ਅੰਗਰੇਜ਼ਾਂ ਦੇ ਖਿਲਾਫ ਯੁੱਧ ਲੜਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕੀਤੀ ਸਿੱਖ ਰਾਜ ਦੀ ਆਖਰੀ ਲੜਾਈ ਦਾ ਦਿਨ ਹੈ। ਤੋ ਇਸ ਕਰਕੇ ਆਪਾਂ ਸੰਖੇਪ ਵਿਚਾਰ ਕਰਨ ਦਾ ਯਤਨ ਕਰਾਂਗੇ ਪਰ ਸਭ ਤੋਂ ਪਹਿਲਾਂ ਜੋ ਅਸਥਾਨ ਦੀ ਮਰਯਾਦਾ ਹੈ ਆਓ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਆਏ ਹੋਏ ਮੁੱਖ ਵਾਕ ਦੀ ਵਿਚਾਰ ਨੂੰ ਆਪਾਂ ਸਰਵਣ ਕਰੀਏ। ਸਾਰੀ ਸੰਗਤ ਇੱਕ ਵਾਰ ਪਿਆਰ ਤੇ ਸਤਿਕਾਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭ ਦਹੈ।
ਸਤਸੰਗਤ ਜੀ, ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਅੰਦਰ धन धन श्री गुरु अर्जन देव महाराज सच्चे पातशाह जी ने बख्शिश की है, क्योंकि जैतसरी की वार और अज का पवित्र बचन जिहड़ा है श्री गुरु ग्रंथ साहब जी दे पावन अंग 708 ते सुभायमान है। महाराज ने संसार दे उत्ते फोकी शोहरत की गल की, छलावे की गल की, माया की गल की है। साहब जी कहिंदे भी मनुख नू आम करके हंकार माण हुंदा है राज दा, कईयां नू संसार ते माण हुंदा है रूप दा कि मैं सुंदर बहुत हाँ, और कई ऐसे ने जिन्हां नू अपनी कुल दा अपनी जात दा भी हंकार हुंदा है। महाराज सच्चे पातशाह कहिंदे कई ऐसे ने जिन्हां नू धन दा बहुत माण हुंदा है। धन होना माड़ी गल नहीं है, राज करना माड़ी गल नहीं है, सत्संगत असी नहीं करांगे ते कोई होर करेगा, ते खालसे नू ते सतगुरु महाराज ने बख्शिश की, असी ते सारी दुनिया के पातशाह हाँ। मैं एक बार ना बाहर गया ते मैनू गैर सिख पत्रकार ने सवाल किया, कहिंदा ज्ञानी जी तुहाडी कौम दोहरा पढ़दी है राज करेगा खालसा आकी रहे ना कोई, की तुसी राज करोगे किते आने वाले समय च? मैं क्या भाई मेरी गल सुन, साडी उम्र बहुती नहीं, साडे धर्म दी, साडे धर्म दी उम्र केवल 555 वरे है। आ जिहड़ा पिछला गुरपुरब गुरु नानक साहब जी दा लंघ के गया ना, ते उदों असी 555 सालां दे होए हां। ते मैं क्या मैं इतिहास दा विद्यार्थी हाँ, ते मैं तैनूं एक जवाब देना चाहुंदा कि 555 सालां दे विच जे खालसे ने राज कीता ते 80 वरे कीता है, बाबा बंदा सिंह बहादुर दा पा के, महाराजा रणजीत सिंह दा पा के, और मिसलां ते बाबा बघेल सिंह हणा ने जदों दिल्ली लाल किले ते परचम चुलाया कौम दा, मैं क्या भी ये 80 वरे बनते ने, ते जे 555 सालां चों 80 साल गुरु का खालसा राज कर सकता है, असी कलगियां वाले दे पुत्तर हाँ, ते सानू श्री गुरु गोबिंद सिंह महाराज सच्चे पातशाह दे चरणा ते एडा वड्डा भरोसा है, असी वेखीए जां ना वेखीए पर एक गल दा यकीन जरूर है भी किते ना किते आउण वाले समय दे विच खालसा पंथ राज जरूर करेगा। सात संगत मैं आप जी दे चरणा च बेनती करा भी राज करना माड़ा नहीं। महाराज कहिंदे जिहड़ा राज दा हंकार है ना ये माड़ा है, असी नहीं करांगे कोई होर करेगा। फिर रूप सोहना होना माड़ी गल नहीं, पर अपने सुअपन दा माण करना, अपने सुअपन दा हंकार करना ये माड़ी गल है सात संगत, क्योंकि इन्हें सदा नहीं रहना, ना तो राज भाग सदा रहने ने, 5 साल बाद तख्ते पलट जांदे ने। जे कोई चंगा काम करे, लोगों दी उम्मीदां ते खरा उतरे, कीते हुए वादियां नूं निभावे, ते लोग पलकां ते बौंदे ने, ते जदों लोग वादे करके भुल जांदे ने ना राज करन वाले हकूमत चलाउण वाले, ते लोग तख्ते पलटा के आओ मारदे ने। सात संगत महाराज कहिंदे ने दुनिया ते इक्को ही एक सिरमौर राजा है, कोऊ हर समान नहीं राजा, ए भूपत सब दिवस चार के झूठे करत दिवाजा। खालसे ते गुरु ने बहुती कृपा की सात संगत, जदों बाबे बघेल सिंह ने दिल्ली फतेह की ना, ते शाह जमान दूजा राज करता सी उदों, उत्थे उन्हूं पता लगा भी गुरु के सिंह आ गए ने, उन्हें अधीनगी स्वीकार कर ली गुरु के खालसे की। ते खालसा कादे लई गया सी भी असी अपने गुरु साहबां दे अस्थान बनाउणे ने, वड्डे वड्डे गुरुद्वारे बनाउणे ने, गुरुद्वारा रकाबगंज साहब, गुरुद्वारा सीसगंज साहब, ये सारे महान गुरुद्वारे गुरु का खालसा दिल्ली गया, दिल्ली फतेह की, सात संगत जी राज भाग कायम किया, गुरुद्वारे बनाए, पर लोभ नहीं किया राज दा। जदों सेवा पूरी होगी ना, सतगुरु ने सेवा ले ली, ते बाबा बघेल सिंह जी, जस्सा सिंह रामगढ़िया, ते जस्सा सिंह आलू वालिया, सरदार तारा सिंह घेबा, ਇਹ ਫਿਰ ਸਾਰੇ ਕੌਮ ਦੇ ਜਰਨੈਲ ਉੱਥੋਂ ਵਾਪਸ ਤੁਰ ਪਏ ਅੰਮ੍ਰਿਤਸਰ ਸਾਹਿਬ ਵੱਲ ਨੂੰ। ਤੇ ਸਿੰਘਾਂ ਨੇ ਜਿਹੜੇ ਦਿੱਲੀ ਦੀ ਸੰਗਤ ਸੀ ਉਹਨਾਂ ਨੇ ਫੁੱਲਾਂ ਦੀ ਵਰਖਾ ਕੀਤੀ। ਕੱਲੀ ਸੰਗਤ ਨੇ ਨਹੀਂ, ਜਿਹੜੇ ਗੈਰ ਸਿੱਖ ਸੀ ਨਾ ਉਹਨਾਂ ਨੇ ਵੀ ਬਾਬਾ ਬਘੇਲ ਸਿੰਘਣਾ ਦੇ ਉਸ ਜਲੂਸ ਤੇ ਫੁੱਲ ਸੁੱਟ ਕੇ ਵਰਖਾ ਕੀਤੀ ਤੇ ਹੱਥ ਜੋੜ ਕੇ ਕਿਹਾ ਖਾਲਸਾ ਜੀ ਦੁਬਾਰਾ ਦਿੱਲੀ ਕਦੋਂ ਆਓਗੇ। ਮੇਰੇ ਕਹਿਣ ਤੋਂ ਭਾਵ ਵੀ ਜੇ ਕਿਸੇ ਨੇ ਪੁੱਛਿਆ ਵੀ ਨਾ ਵੀ ਤੁਸੀਂ ਰਾਜ ਭਾਗ ਛੱਡ ਕੇ ਚੱਲੇ ਹੋ, ਹੰਕਾਰ ਨਹੀਂ ਕੀਤਾ ਸਿੱਖ ਨੇ। ਉਹਨਾਂ ਕਿਹਾ ਦਿੱਲੀ ਦੀ ਕਿਹੜੀ ਗੱਲ, ਇਹ ਤਾਂ ਬਿੱਲੀ ਹੈ, ਜਦੋਂ ਮਰਜ਼ੀ ਜਿੱਤ ਲਵਾਂਗੇ। ਚਲੋ ਦੀਵਾਲੀ ਦਾ ਪੁਰਬ ਆਇਆ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਾ ਕੇ ਮਨਾਈਏ। ਤੋ ਇਹਦਾ ਮਤਲਬ ਰਾਜ ਦਾ ਹੰਕਾਰ ਨਹੀਂ, ਰੂਪ ਦਾ ਹੰਕਾਰ ਨਹੀਂ, ਧਨ ਹੋਣਾ ਮਾੜੀ ਗੱਲ ਨਹੀਂ ਪਰ ਧਨ ਦਾ ਹੰਕਾਰ ਨਹੀਂ ਕਰਨਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੁੱਲ ਜਿਹੜਾ ਜਾਤੀ ਦਾ ਹੰਕਾਰ ਹੈ ਇਹ ਵੀ ਮਾੜਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਪਹਿਲੀ ਪੰਕਤੀ ਵਿੱਚ ਇਹਨਾਂ ਦੇ ਹੰਕਾਰ ਦੀ ਗੱਲ ਕਰ ਰਹੇ ਹਨ।
ਸੰਚੰਤ ਬਿਖਿਆ ਸ਼ਲੰ ਸ਼ਦਰੰ ਨਾਨਕ ਬਿਨ ਹਰ ਸੰਗ ਨਾ ਚਾਲਤੇ।
ਸਾਹਿਬ ਜੀ ਕਹਿੰਦੇ ਵੀ ਇਹ ਸਾਰਾ ਬਿਖ ਹੈ, ਜ਼ਹਿਰ ਹੈ। ਕਿੰਨਾ ਹੰਕਾਰ ਕਰ ਲਓ, ਜ਼ਹਿਰ ਤੋਂ ਵੱਧ ਕੇ ਕੁਛ ਵੀ ਨਹੀਂ ਹੈ। ਤੇ ਸਭ ਤੋਂ ਵੱਡੀ ਗੱਲ ਕਿ ਕਈ ਲੋਕ ਸਾਰੀ ਉਮਰ ਇਹਨੂੰ ਹੀ ਇਕੱਤਰ ਕਰਦੇ ਰਹਿੰਦੇ ਨੇ, ਇਹ ਛਲਾਵਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਛਲਾਵੇ ਤੋਂ ਵਿਖਾਵੇ ਤੋਂ ਵੱਧ ਕੇ ਕੁਛ ਵੀ ਨਹੀਂ ਹੈ ਇਹਨਾਂ ਚੀਜ਼ਾਂ ਦਾ ਹੰਕਾਰ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ ਨਾਨਕ ਬਿਨ ਹਰ ਸੰਗ ਨਾ ਚਾਲਤੇ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹਨਾਂ ਚੋਂ ਕਿਸੇ ਨੇ ਵੀ ਤੇਰੇ ਨਾਲ ਨਹੀਂ ਚੱਲਣਾ ਹੈ।
ਪੇ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ।
ਜਿਹੜਾ ਤੁਮਾ ਹੁੰਦਾ ਨਾ ਸਾਧ ਸੰਗਤ, ਇਹ ਕਈ ਔੜ ਦੇ ਇਲਾਕਿਆਂ ਚ ਵੀ ਪਾਇਆ ਜਾਂਦਾ ਹੈ ਔਰ ਇਹ ਖਾਣ ਦੇ ਵਿੱਚ ਸਵਾਦ ਨਹੀਂ ਹੁੰਦਾ, ਇਹ ਬਿਲਕੁਲ ਕੌੜਾ ਹੈ, ਖਾਣ ਦੇ ਕੰਮ ਨਹੀਂ ਆਉਂਦਾ। ਪਰ ਇਹਨੂੰ ਵੇਖ ਕੇ ਕਈ ਵਾਰ ਹੋ ਸਕਦਾ ਵੀ ਕਿਸੇ ਬੰਦੇ ਨੂੰ ਭੁਲੇਖਾ ਵੀ ਪੈ ਜਾਵੇ ਜਿਹਨੂੰ ਇਹਦੀ ਪਛਾਣ ਨਹੀਂ ਵੀ ਤੁਮਾ ਹੈ ਕੀ। ਤੋ ਮਹਾਰਾਜ ਕਹਿੰਦੇ ਨੇ ਵੀ ਜਿਵੇਂ ਤੁਮਾ ਕੌੜਾ ਹੈ ਨਾ, ਇਸੇ ਤਰੀਕੇ ਨਾਲ ਜਿਹੜੇ ਆਹ ਪਦਾਰਥ ਨੇ ਦੁਨਿਆਵੀ, ਇਹ ਕਈ ਵਾਰ ਮਨੁੱਖ ਨੂੰ ਦੁਨਿਆਵੀ ਪਦਾਰਥ ਬਹੁਤ ਚੰਗੇ ਲੱਗਦੇ ਨੇ, ਉਹ ਚਸਕੇ ਲਾਉਂਦਾ ਹੈ। ਸਾਡੀ ਬਾਣੀ ਨੇ, ਸਾਡੇ ਗੁਰੂ ਸਾਹਿਬ ਨੇ ਸਾਨੂੰ ਚਸਕਿਆਂ ਤੋਂ ਵਿਵਰਜਿਤ ਕੀਤਾ ਹੈ। ਵੇਖੋ ਸਾਧ ਸੰਗਤ, ਮਹਾਰਾਜ ਨੇ ਬਾਣੀ 'ਚ ਜ਼ਿੰਦਗੀ ਦੇ ਹਰੇਕ ਪੱਖ ਦੀ ਗੱਲ ਕੀਤੀ। ਤੋ ਸਿੱਖ ਨੇ ਸਵਾਰੀ ਕਿੱਦਾਂ ਦੀ ਕਰਨੀ ਉਹ ਵੀ ਜ਼ਿਕਰ ਕੀਤਾ, ਸਿੱਖ ਨੇ ਖਾਣਾ ਕੀ ਹੈ ਉਹ ਵੀ ਜ਼ਿਕਰ ਕੀਤਾ, ਸਿੱਖ ਨੇ ਪਹਿਨਣਾ ਕੀ ਹੈ ਉਹ ਵੀ ਜ਼ਿਕਰ ਕੀਤਾ, ਪਰ ਨਾਲ ਹੀ ਕਹਿਤਾ ਵੀ ਸੰਜਮ ਵਿੱਚ ਰਹਿਣਾ ਹੈ, ਇੱਕ ਦਾਇਰੇ ਵਿੱਚ ਇੱਕ ਮਰਿਆਦਾ 'ਚ ਰਹਿਣਾ ਹੈ। ਆਪਾਂ ਪੜ੍ਹਦੇ ਹੀ ਹਾਂ ਨਾ ਬਾਣੀ 'ਚ ਕਿ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧੇ ਤਨ ਪੀੜੀ ਹੈ ਮਨ ਮੈਂ ਚੱਲੇ ਵਿਕਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਚੀਜ਼ ਖਾਣ ਨਾਲ ਮਨ 'ਚ ਵਿਕਾਰ ਆ ਜਾਣ ਉਸ ਚੀਜ਼ ਤੋਂ ਪਰਹੇਜ ਕਰਨਾ ਹੈ। ਫਿਰ ਇੱਥੇ ਹੀ ਬਸ ਨਹੀਂ, ਸਤਿਗੁਰੂ ਜੀ ਇਹ ਵੀ ਕਹਿੰਦੇ ਨੇ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿੱਤ ਪਹਿਨਦੇ ਤਨ ਪੀੜੀ ਹੈ ਮਨ ਮੈਂ ਚੱਲੇ ਵਿਕਾਰ। ਜ਼ਿੰਦਗੀ ਦੇ ਹਰੇਕ ਪੱਖ ਦੀ ਗੱਲ ਗੁਰੂ ਗ੍ਰੰਥ ਸਾਹਿਬ ਨੇ ਕੀਤੀ। ਪੁੱਛਿਆ ਮਹਾਰਾਜ ਖਾਣਾ ਕੀ ਹੈ, ਗੁਰੂ ਜੀ ਨੇ ਜਵਾਬ ਦਿੱਤਾ। ਮਹਾਰਾਜ ਪਾਉਣਾ ਕਿੱਦਾਂ ਦਾ ਹੈ, ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਕਿਹਾ ਵੀ ਚਸਕਿਆਂ ਤੋਂ ਬਚਣਾ ਹੈ, ਸੱਚੇ ਪਾਤਸ਼ਾਹ ਨੇ ਕਿਹਾ ਮਾਇਆ ਤੋਂ ਬਚਣਾ ਹੈ, ਔਰ ਉਹ ਪਾਉਣਾ ਹੈ ਪਹਿਰਾਵਾ ਜਿਹੜਾ ਪਾਉਣ ਦੇ ਨਾਲ ਕਿਸੇ ਦੇ ਵੀ ਮਨ ਵਿੱਚ ਵਿਕਾਰ ਨਾ ਆਵੇ। ਅੱਜ ਅਸੀਂ ਨਿਗਾਹ ਮਾਰ ਕੇ ਵੇਖੀਏ ਖਾਲਸਾ ਜੀ ਕਿ ਸਾਡੇ ਪਹਿਰਾਵੇ ਇਹ ਗੁਰਮਤ ਦੇ ਅਨੁਕੂਲ ਹਨ। ਕਈ ਨਾ ਸਿਆਣੇ ਪ੍ਰਬੰਧਕਾਂ ਨੇ ਜਿਹੜੇ ਗੁਰੂ ਘਰ ਦਾ ਪ੍ਰਬੰਧ ਚਲਾਉਂਦੇ, ਉਹਨਾਂ ਸ਼ੀਸ਼ਾ ਲਾਇਆ ਬਾਹਰ ਤੇ ਉਹਦੇ ਤੇ ਲਿਖਿਆ ਵੀ ਕੀ ਮੇਰਾ ਪਹਿਰਾਵਾ ਠੀਕ ਹੈ। ਯਾਦ ਰੱਖਣਾ ਅੱਜ ਕੱਲ੍ਹ ਮੈਂ ਤਾਂ ਬਾਹਰਲੇ ਦੇਸ਼ਾਂ 'ਚ ਵੇਖਿਆ ਵੀ ਉਹਨਾਂ ਨੇ ਚੁੰਨੀਆਂ ਡੱਬੇ 'ਚ ਰੱਖੀਆਂ ਨੇ, ਰੁਮਾਲ ਡੱਬੇ 'ਚ ਰੱਖੇ ਨੇ। ਬੰਦਾ ਪਿੱਛੋਂ ਆਉਂਦਾ ਹੈ, ਭੈਣ ਦੇ ਗੱਲ ਚੁੰਨੀ ਨਹੀਂ, ਸਿਰ 'ਤੇ ਚੁੰਨੀ ਨਹੀਂ, ਉਹਨੂੰ ਪਤਾ ਵੀ ਚੁੰਨੀ ਲੈਣ ਦੀ ਲੋੜ ਕੀ, ਜਦੋਂ ਗੁਰਦੁਆਰੇ ਮੱਥਾ ਟੇਕਣ ਜਾਵਾਂਗੀ ਗੁਰਦੁਆਰੇ 'ਚ ਰੱਖੀ ਹੋਈ ਹੈ। ਤੋ ਸਾਧ ਸੰਗਤ ਜੀ, ਨੌਜਵਾਨ ਬੱਚੇ ਆਉਂਦੇ ਨੇ ਉਹ ਰੁਮਾਲ ਉੱਥੋਂ ਹੀ ਚੁੱਕ ਲੈਂਦੇ ਨੇ ਬਾਕਸ ਦੇ ਵਿੱਚੋਂ। ਤੋ ਕਿੰਨਾ ਚੰਗਾ ਹੋਵੇ ਸਾਡਾ ਪਹਿਰਾਵਾ ਗੁਰਮਤ ਅਨੁਕੂਲ ਹੋਵੇ, ਸਾਡਾ ਪਹਿਰਾਵਾ ਆਪਣੇ ਧਰਮ ਦੇ ਅਨੁਕੂਲ ਹੋਵੇ। ਹੁਣ ਤਾਂ ਸੋਸ਼ਲ ਮੀਡੀਆ ਨੇ ਹੋਰ ਜੱਖਣਾ ਪੱਟ ਦਿੱਤੀ ਕਿ ਸਾਧ ਸੰਗਤ ਜੀ ਅਸੀਂ ਵੇਖਦੇ ਹਾਂ ਤੁਸੀਂ ਕਈ ਵਾਰ ਚੰਗੀਆਂ ਗੱਲਾਂ ਵੀ ਵੇਖਦੇ ਹੋਵੋਗੇ ਤੇ ਕੋਈ ਨਾ ਕੋਈ ਗੱਲ ਸੋਸ਼ਲ ਮੀਡੀਆ ਤੇ ਇਦਾਂ ਦੀ ਤਸਵੀਰ ਵੀ ਘੁੰਮ ਜਾਂਦੀ ਵੀ ਜਿਹਦੇ ਵਿੱਚ ਪਹਿਰਾਵਾ ਉਹ ਪਾਇਆ ਜਾਂਦਾ ਬੱਚੇ ਬੱਚੀਆਂ ਵੱਲੋਂ ਜੋ ਗੁਰਮਤ ਦੇ ਸਾਡੇ ਧਰਮ ਦੇ ਅਨੁਕੂਲ ਨਹੀਂ ਹੈ। ਇਸ ਕਰਕੇ ਮਹਾਰਾਜ ਨੇ ਬਾਣੀ ਚ ਇਹ ਵੀ ਦੱਸ ਦਿੱਤਾ ਵੀ ਪਾਉਣਾ ਕੀ ਹੈ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਪਾਉਣ ਤੋਂ ਰੋਕਿਆ ਨਹੀਂ, ਸਿੱਖਾ ਪਾ। ਸਾਡਾ ਗੁਰੂ ਬਾਦਸ਼ਾਹ ਸੀ, ਸਾਡਾ ਗੁਰੂ ਦਰਵੇਸ਼ ਸੀ, ਪਹਾੜੀ ਰਾਜਿਆਂ ਨੂੰ ਭੁਲੇਖਾ ਪੈ ਗਿਆ। ਇਹ ਸਾਰੇ ਨਾ ਇਕੱਠੇ ਹੋ ਕੇ ਆਏ ਆਨੰਦਪੁਰ ਸਾਹਿਬ ਤੇ ਇਹਨਾਂ ਨੇ ਬੜਾ ਟੌਹਰ ਕੱਢਿਆ, ਬੜੀ ਫੱਬ ਇਹਨਾਂ ਦੀ। ਸਾਧ ਸੰਗਤ ਜੀ ਚੰਗੇ ਚੰਗੇ ਚੋਲੇ ਰੇਸ਼ਮੀ ਪਾ ਕੇ, ਮਾਲਾਵਾਂ ਗੱਲ ਚ ਕੀਮਤੀ ਪਾ ਕੇ, ਤੇ ਮਨ ਚ ਹੰਕਾਰ ਆ ਗਿਆ ਪਾਉਣ ਦਾ, ਤੇ ਮਨ ਚ ਸੋਚਦੇ ਨੇ ਵੀ ਜਦੋਂ ਆਨੰਦਪੁਰ ਸਾਹਿਬ ਜਾਵਾਂਗੇ ਨਾ ਤੇ ਗੁਰੂ ਸਾਹਿਬ ਦੇ ਸਿੱਖ ਸਾਡਾ ਟੌਹਰ ਵੇਖ ਕੇ ਹੈਰਾਨ ਹੋ ਜਾਣਗੇ, ਹੱਕੇ ਬੱਕੇ ਹੋ ਜਾਣਗੇ। ਪਰ ਜਦੋਂ ਉਹਨਾਂ ਨੇ ਸਾਡੇ ਪਾਤਸ਼ਾਹ ਦਾ ਦਰਬਾਰ ਵੇਖਿਆ, ਮਹਾਰਾਜ ਸੋਹਣੇ ਸਿੰਘਾਸਨ ਤੇ ਬੈਠੇ ਨੇ, ਜਿੱਥੇ ਚਰਨ ਰੱਖੇ ਗੁਰੂ ਗੋਬਿੰਦ ਸਿੰਘ ਨੇ ਉਹ ਚੰਦਨ ਦੀ ਚੌਂਕੀ ਹੈ, ਇੱਕ ਬੰਨੇ ਪੰਜ ਕਲਾ ਸ਼ਸਤਰ ਹੈ, ਇੱਕ ਬੰਨੇ ਪ੍ਰਸਾਦੀ ਹਾਥੀ ਹੈ, ਸੀਸ ਦੇ ਉੱਤੇ ਸੋਹਣੀ ਕਲਗੀ ਹੈ ਹੀਰਿਆਂ ਜੜੀ, ਤੇ ਸੋਹਣੀ ਦਸਤਾਰ ਸ਼ੋਭਾ ਪਾ ਰਹੀ ਹੈ, ਤੇ ਇੰਨਾ ਵੱਡਾ ਟੌਹਰ ਤੇ ਫੱਬ ਵੇਖ ਕੇ ਪਹਾੜੀ ਰਾਜੇ ਕਲਗੀਧਰ ਪਾਤਸ਼ਾਹ ਦੀ ਸ਼ਾਨੋ ਸ਼ੌਕਤ ਵੇਖ ਕੇ ਫਿੱਕੇ ਪੈ ਗਏ। ਸਾਧ ਸੰਗਤ, ਮੇਰੇ ਕਹਿਣ ਤੋਂ ਭਾਵ ਗੁਰੂ ਨੇ ਪਾਉਣ ਤੋਂ ਨਹੀਂ ਮਨਾ ਕੀਤਾ, ਪਰ ਕੀ ਅਸੀਂ ਉਹ ਤਾਂ ਨਹੀਂ ਪਾ ਰਹੇ ਜਿਹੜਾ ਪਹਿਰਾਵਾ ਪਾਉਣ ਦੇ ਕਰਕੇ ਕਿਸੇ ਦੇ ਮਨ ਵਿੱਚ ਵਿਕਾਰ ਆ ਜਾਣ, ਜਿਹਦੇ ਚੋਂ ਨੰਗੇਜ ਢਲਕਦਾ ਹੋਵੇ, ਇਹੋ ਜਿਹੀਆਂ ਚੀਜ਼ਾਂ ਪਾਉਣ ਤੋਂ ਗੁਰੂ ਨੇ ਮਨਾ ਕੀਤਾ। ਫਿਰ ਮਹਾਰਾਜ ਕਹਿੰਦੇ ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ, ਸਵਾਰੀ ਕਰਨੀ ਮਾੜੀ ਗੱਲ ਨਹੀਂ, ਪਰ ਸਵਾਰੀ ਦਾ ਹੰਕਾਰ ਕਰਨਾ ਕਿ ਮੇਰੇ ਕੋਲ ਬੜੀ ਮਹਿੰਗੀ ਗੱਡੀ ਹੈ, ਬੜਾ ਮਹਿੰਗਾ ਘੋੜਾ ਹੈ, ਮਹਾਰਾਜ ਕਹਿੰਦੇ ਇਹ ਮਾੜੀ ਗੱਲ ਹੈ। ਜਿੱਤ ਚੜ੍ਹਿਆ ਤਨ ਪੀੜੀ ਹੈ, ਮਨ ਮੈਂ ਚੱਲੇ ਵਿਕਾਰ। ਤੋ ਇਸ ਕਰਕੇ ਸਾਧ ਸੰਗਤ ਜੀ, ਇਹ ਜਿਹੜੀਆਂ ਦੁਨਿਆਵੀ ਚੀਜ਼ਾਂ ਨੇ ਇਹ ਇਹਨਾਂ ਦੀ ਇੱਕ ਲਿਮਿਟ ਹੈ, ਪਰ ਜਦੋਂ ਅਸੀਂ ਇਹਨਾਂ ਨੂੰ ਸਭ ਕੁਝ ਸਮਝਣ ਲੱਗ ਪੈਂਦੇ ਹਾਂ, ਅਸੀਂ ਰੱਬ ਨੂੰ ਭੁੱਲ ਜਾਂਦੇ ਹਾਂ, ਤੇ ਰੱਬ ਦਾ ਨਾਮ ਸਾਡੇ ਲਈ ਸਿਰਮੌਰ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਰੱਬ ਨੂੰ ਭੁੱਲ ਕੇ ਇਹਨਾਂ ਚੀਜ਼ਾਂ ਦੇ ਵਿੱਚ ਹੀ ਪੈ ਗਿਆ ਨਾ, ਉਹ ਰਾਜ ਦੇ ਅੰਦਰ, ਉਹ ਧਨ ਦੇ ਅੰਦਰ, ਉਹ ਰੂਪ ਦੇ ਅੰਦਰ, ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਵੀ ਇਹ ਚੀਜ਼ਾਂ ਤੇ ਫਿਰ ਇੱਕ ਤੁੰਮੇ ਵਾਂਗੂ ਰਹਿ ਜਾਂਦੀਆਂ ਨੇ, ਇਹਨਾਂ ਦੇ ਵਿੱਚੋਂ ਫਿਰ ਕੜੱਤਨ ਹੀ ਕੜੱਤਨ ਪ੍ਰਾਪਤ ਹੁੰਦੀ ਹੈ, ਮਿਠਾਸ ਨਹੀਂ ਪ੍ਰਾਪਤ ਹੁੰਦੀ। ਮਹਾਰਾਜ ਨੇ ਬਾਣੀ ਚ ਉਦਾਹਰਨ ਦਿੱਤੀ, ਮੱਖੀ ਮਿੱਠੇ ਮਰਨਾ। ਸਤਿਗੁਰੂ ਜੀ ਕਹਿੰਦੇ ਜਿਹੜੀ ਮੱਖੀ ਹੈ ਨਾ, ਉਹ ਮਿੱਠੇ ਦੇ ਨਾਲ ਇੰਨਾ ਪਿਆਰ ਪਾਉਂਦੀ ਹੈ ਵੀ ਇੱਕ ਦਿਨ ਮਿੱਠਾ ਹੀ ਉਹਦੀ ਜਾਨ ਦਾ ਕਾਰਨ ਬਣ ਜਾਂਦਾ ਹੈ। ਇਸ ਕਰਕੇ ਜਿਨ੍ਹਾਂ ਕੋ ਰੱਬ ਦਾ ਨਾਮ ਉਹ ਅਸਲੀ ਬਾਦਸ਼ਾਹ ਨੇ, ਜਿਨ੍ਹਾਂ ਕੋ ਪਰਮੇਸ਼ਰ ਵਾਹਿਗੁਰੂ ਦਾ ਨਾਮ ਉਹ ਸ਼ਹਿਨਸ਼ਾਹ ਬੰਦੇ ਨੇ। ਤੇ ਸੱਚੇ ਪਾਤਸ਼ਾਹ ਕਹਿੰਦੇ ਬਾਕੀ ਤਾਂ ਛਲਾਵਾ ਹੈ, ਕੜੱਤਨ ਹੀ ਹੈ। ਤੇ ਉਦਾਹਰਨ ਮਹਾਰਾਜ ਸੱਚੇ ਪਾਤਸ਼ਾਹ ਨੇ ਤੁੰਮੇ ਦੀ ਦਿੱਤੀ ਹੈ,
ਅੱਡ ਨਾ ਲਹੰਦੜੋ ਮੁੱਲ, ਨਾਨਕ ਸਾਥ ਨਾ ਜੁਲਈ ਮਾਇਆ।
ਸਾਹਿਬ ਜੀ ਕਹਿੰਦੇ ਜਿਹੜੇ ਦੁਨਿਆਵੀ ਪਦਾਰਥ ਨੇ ਇਹਨਾਂ ਦਾ ਮੁੱਲ ਅੱਧੀ ਕੌਡੀ ਵੀ ਨਹੀਂ ਪੈਂਦਾ ਰੱਬ ਦੀ ਦਰਗਾਹ ਦੇ ਅੰਦਰ। ਕਿਉਂ? ਕਿਉਂਕਿ ਇਹਨਾਂ ਚੋਂ ਇੱਕ ਵੀ ਵਸਤੂ ਜਿਹੜੀ ਉਹ ਮਨੁੱਖ ਦੇ ਨਾਲ ਨਹੀਂ ਜਾਂਦੀ ਹੈ।
ਪੌੜੀ ਚੱਲਦਿਆਂ ਨਾਲ ਨਾ ਚੱਲੈ, ਸੋ ਕਿਉਂ ਸੰਜੀਐ।
ਤੇ ਸਾਹਿਬ ਜੀ ਕਹਿੰਦੇ ਫਿਰ ਜਿਹੜੀ ਚੀਜ਼ ਨੇ ਨਾਲ ਚੱਲਣਾ ਹੀ ਨਹੀਂ, ਜਿਹਨੇ ਰੱਬ ਦੀ ਦਰਗਾਹ ਵਿੱਚ ਜਦੋਂ ਲੇਖਾ ਹੋਣਾ ਹੈ ਨਾ, ਤੇ ਇਹਨਾਂ ਚੋਂ ਕਿਸੇ ਚੀਜ਼ ਨੇ ਖੜਨਾ ਹੀ ਨਹੀਂ ਨਾਲ, ਖੜਨਾ ਤਾਂ ਰੱਬ ਦੇ ਨਾਮ ਨੇ ਹੈ ਨਾ। ਤਾਂ ਹੀ ਤਾਂ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਡਿੱਠਾ ਸਭ ਸੰਸਾਰ, ਸੁੱਖ ਨਾ ਨਾਮ ਬਿਨ, ਤਨ ਧਨ ਹੋਸੀ ਸ਼ਾਰ, ਜਾਣੇ ਕੋਏ ਜਨ। ਇਹ ਕੋਈ ਵਿਰਲਾ ਹੀ ਜਾਣਦਾ ਹੈ ਵੀ ਇਹਨਾਂ ਚੀਜ਼ਾਂ ਨੇ ਇੱਕ ਦਿਨ ਸ਼ਾਰ ਹੋਣਾ ਹੈ, ਸਵਾਹ ਹੋਣਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਚੱਲਦਿਆਂ ਨਾਲ ਨਾ ਚੱਲੈ, ਸੋ ਕਿਉਂ ਸੰਜੀਐ। ਕਹਿੰਦੇ ਜਿਹੜੀ ਚੀਜ਼ ਨੇ ਨਾਲ ਚੱਲਣਾ ਹੀ ਨਹੀਂ, ਫਿਰ ਉਹਨੂੰ ਇਕੱਤਰ ਕਰਨ ਦਾ ਲਾਭ ਕੀ ਹੈ।
ਇਸ ਕਾ ਕਹੋ ਕਿਆ ਯਤਨ, ਜਿਸ ਤੇ ਵੰਜੀਐ।
ਤੋ ਮਹਾਰਾਜ ਕਹਿੰਦੇ ਨੇ ਫਿਰ ਇਹ ਜਿਹੜਾ ਯਤਨ ਹੈ ਨਾ ਮਾਇਆ ਇਕੱਤਰ ਕਰਨ ਦਾ, ਸਤਿਗੁਰੂ ਜੀ ਕਹਿੰਦੇ ਨੇ ਜਿੱਥੇ ਰੱਬ ਦਾ ਨਾਮ ਨਹੀਂ, ਰੱਬ ਦੇ ਨਾਮ ਤੋਂ ਬਿਨਾਂ ਜਦੋਂ ਅਸੀਂ ਦੁਨਿਆਵੀ ਪਦਾਰਥ ਹੀ ਇਕੱਤਰ ਕਰੀ ਜਾਂਦੇ ਹਾਂ, ਤੋ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, फिर इस चीज का दुनिया ते कोई भी लाभ नहीं है।
हर बिसरिया क्यों त्रिपताव ना मन रंजी है।
परमात्मा वाहिगुरु नू जदों असी विसार दिने आ ना फिर असी त्रिपत नहीं होंदे। महाराज कहिंदे त्रिपत तां होवांगे जदों वाहिगुरु का नाम होवेगा। बाणी च वचन है जैतसरी की वार च ही महाराज ने लिखे है कि त्रिपत भई सच भोजन खाया। सात संगत कि असल च दुनिया ते ओ त्रिपत ने जिन्हां ने परमेश्वर वाहिगुरु दे नाम दा आहार कीता है, जिन्हां ने नाम जपिया है, बंदगी कीती, सिमरन कीता है। सात संगत फिर ये पदार्थ सिमरन वाली शख्सियत दे उत्ते कोई बहुता प्रभाव नहीं पा सकते। तो महाराज सच्चे पातशाह इस करके बख्शिश कर रहे हैं कि हर बिसरे हैं क्यों त्रिपतावे। तो महाराज जी कहिंदे ने भी मनुख कदे भी परमात्मा दे नाम तो बिना त्रिपत नहीं हो सकता। इस करके सतगुरु महाराज कहिंदे जिहड़ा मन है ये कदे भी रज नहीं सकदा।
प्रभु छोड़ आन लागे नरक समझी है।
तो साहब जी कहिंदे उन्हूं नरक ही समझो किन्नू, जदों असी प्रभु नूं विसार के अकाल पुरख परमात्मा नूं विसार के जो कुछ भी एकत्र कीता है, सच्चे पातशाह कहिंदे गुरु गरीब नवाज नरक तो वध के कुछ भी नहीं है।
ओ किरपाल दयाल नानक भाउ भंजी है।
ते आखरी पंक्ति विच इस पौड़ी छंद दे अंदर गुरु अर्जन देव महाराज बख्शिश करदे ने वाहिगुरु किरपा करो, किरपालू हो तुसी, दयालू हो कि असी तेरे नाम दे नाल सांझ पा सकीए, तेरे नाम नूं विहाज सकीए। तो सारे शब्द दे अंदर धन गुरु अर्जन देव महाराज सच्चे पातशाह ने गुरु गरीब नवाज ने कृपा कीती, बख्शिश कीती, संसार दे मायक पदार्थां तो बच के, चस्कियां तो बच के, वकारां तो बच के सानू नाम नाल जुड़न दी तागीद कीती है। ते ए बचन कीता भी जिहदे कोल नाम धन है ना, समझ लैणा भी ओ संसार दे उत्ते सुरखरू होके जांदा है, ओहदा लोक ते ओहदा परलोक सौर जांदा है। दोवें थाम रखे गुरसूरे, हलत पलत पार ब्रह्म सवारे, कार्ज होए सगले पूरे। उहदे सारे कार्ज दुनिया ते रास हो जांदे हन। ये अज दे पावन पवित्र हुक्म दी विचार है। आओ रहिंदे समें विच अज दा जो इतिहास है, धन गुरु हर राय साहब महाराज सच्चे पातशाह जी, सिख जदों अरदास करदा है ना ते ओ रोज पढ़दा है अर्जन हर गोबिंद नूं सिमरों श्री हर राय। सात संगत जी धन गुरु हर राय साहब जी के पिता का नाम बाबा गुरदित्ता जी, ते माता जी का नाम माता निहाल कौर, ते सतगुरु जी का प्रकाश कीरतपुर साहब की पवित्र धरती का है। भाई कान सिंह नाभा जी ने लिखिया है कि भी माघ और माघ सुधी 13 धन गुरु हर राय साहब सच्चे पातशाह जी का जो प्रकाश है वह संमत 1686 ते ईसवी सन 1630 नूं होया। सात संगत जी महाराज गुरु हर राय साहब जी इन्हों का बचपन तो ही अपने दादा जी धन गुरु हर राय धन गुरु हरगोबिंद साहब महाराज नाल बड़ा प्यार सी। और वैसे भी संसारिक तौर पर आपां वेखीए दादे पोते का अथाह प्यार हुंदा है, पर इत्थे कल्ले दादे नहीं, इत्थे ते गुरु भी सन, गुरु हरगोबिंद साहब, ते उन्होंने बचपन तो ही अपने दादा गुरु जी की संगत की। धन गुरु हरगोबिंद साहब जी के 5 सपुत्र ने। और वेखो भावें के सब तो वड्डे बाबा गुरदित्ता साहब ने जिन्हां दे सपुत्र अगों गुरु हर राय साहब ने। एक दिन दास विचार रहा सी भी कुछ साड़ी कौम के अंदर ना ने, हर एक नूं आपां बाबा भी नहीं कह सकते, हर एक नूं भाई नहीं कह सकते, हर एक नूं संत भी नहीं कह सकते, ज्ञानी भी नहीं कह सकते। पर कुदरती भी 6वें पातशाह के 5 सपुत्र ने, ते पंजां नूं इतिहास दे विच बाबा ही कह के याद किया जाता है। बाबा गुरदित्ता जी, बाबा सूरजमल जी, बाबा अटल राय जी, बाबा अणी राय जी, ते बाबा त्यागमल जी। तां ही ते 8वें पातशाह ने कहा सी बाबा बसे ग्राम बकाले। महाराज दे 5 सपुत्रां नूं बाबा शब्द नाल नवाजिया जाता है। गुरदित्ते साडी कौम दे विच दो ने, एक भाई गुरदित्ता है, एक बाबा गुरदित्ता है। है दोवें गुरदित्ते ने, एक नूं बाबा नहीं कह सकते, एक नूं भाई नहीं कहिंदे। ਇੱਕ ਗੁਰਦਿੱਤੇ ਨੇ ਜਦੋਂ ਛੇਵੇਂ ਪਾਤਸ਼ਾਹ ਨੇ ਕੀਰਤਪੁਰ ਵਸਾਇਆ ਤੇ ਉਹਦੀ ਮੋੜੀ ਗੱਡਣ ਵੇਲੇ ਅਰਦਾਸ ਕੀਤੀ, ਉਹ ਸੀ ਬਾਬਾ ਗੁਰਦਿੱਤਾ। ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਚੱਕ ਨਾਨਕੀ ਵਸਾਇਆ ਨਾ ਆਨੰਦਪੁਰ ਸਾਹਿਬ, ਤੇ ਇਹਦੀ ਅਰਦਾਸ ਵੀ ਗੁਰਦਿੱਤੇ ਨੇ ਕੀਤੀ, ਉਹ ਸੀ ਭਾਈ ਗੁਰਦਿੱਤਾ। ਇਹ ਭਾਈ ਗੁਰਦਿੱਤਾ ਬਾਬਾ ਬੁੱਢਾ ਸਾਹਿਬ ਦਾ ਪੜਪੋਤਾ ਸੀ। ਪੁਰਾਣੇ ਗ੍ਰੰਥਾਂ ਨੂੰ ਪੜ੍ਹੀਏ ਨਾ ਤੇ ਗੁਰੂ ਹਰਿ ਰਾਏ ਸਾਹਿਬ ਜੀ ਦੇ ਪਿਤਾ ਬਾਬਾ ਗੁਰਦਿੱਤਾ ਜੀ ਦਾ ਨਾਂ ਹੀ ਐਸਾ ਵੇਖੋ, ਗੁਰਦਿੱਤਾ। ਵੀ ਜਿਹੜੀ ਵਸਤੂ ਅਕਾਲ ਪੁਰਖ ਨੇ ਜਾਂ ਗੁਰੂ ਨੇ ਦਿੱਤੀ ਹੋਵੇ ਨਾ, ਬਖਸ਼ਿਸ਼ ਕੀਤੀ ਹੋਵੇ, ਉੱਥੇ ਫਿਰ ਸ਼ਬਦ ਫਿੱਟ ਪੈਂਦਾ ਗੁਰਦਿੱਤਾ, ਵੀ ਗੁਰੂ ਦੀ ਦਿੱਤੀ ਹੋਈ ਦਾਤ। ਤੇ ਪੁਰਾਣੇ ਗ੍ਰੰਥਾਂ ਚ ਲਿਖਿਆ, ਧੰਨ ਧੰਨ ਬਾਬਾ ਗੁਰਦਿੱਤਾ, ਜੋ ਵਾਰ ਮੰਗਿਆ ਸੋ ਵਾਰ ਦਿੱਤਾ, ਦੀਨ ਦੁਨੀ ਦਾ ਟਿੱਕਾ। ਸਤ ਸੰਗਤ ਜੀ, ਦੋ ਚੀਜ਼ਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਤਾ ਤੇ ਗੁਰੂ ਨਾਨਕ ਸਾਹਿਬ ਦੇ ਵਿੱਚ ਬਹੁਤ ਕੋਮਨ ਨੇ। ਇੱਕ ਤਾਂ ਕਹਿੰਦੇ ਨੇ ਵੀ ਚਿਹਰਾ ਮੋਹਰਾ ਵੀ ਸਤਿਗੁਰੂ ਨਾਲ ਰਲਦਾ ਸੀ ਬਾਬਾ ਗੁਰਦਿੱਤਾ ਜੀ ਦਾ, ਤੇ ਦੂਸਰਾ ਦੋ ਡੋਲੇ ਸਿੱਖ ਧਰਮ ਦੇ ਵਿੱਚ ਬਟਾਲੇ ਦੀ ਧਰਤੀ ਤੋਂ ਆਏ ਨੇ। ਇੱਕ ਸਾਡੇ ਮਾਤਾ ਜੀ ਮਾਤਾ ਸੁਲੱਖਣੀ ਜੀ, ਗੁਰੂ ਨਾਨਕ ਸਾਹਿਬ ਦੇ ਮਹਿਲ ਉਹ ਵੀ ਬਟਾਲੇ ਦੇ, ਤੇ ਬਾਬਾ ਗੁਰਦਿੱਤਾ ਜੀ ਦੇ ਮਹਿਲ ਉਹ ਵੀ ਬਟਾਲੇ ਦੇ, ਬਾਬੇ ਨਾਨਕ ਦੀ ਜੰਝ ਵੀ ਬਟਾਲੇ ਗਈ, ਤੇ ਗੁਰੂ ਹਰਿ ਰਾਏ ਸਾਹਿਬ ਦੇ ਪਿਤਾ ਬਾਬਾ ਗੁਰਦਿੱਤਾ ਦੀ ਜੰਝ ਵੀ ਬਟਾਲੇ ਦੀ ਧਰਤੀ ਤੇ ਗਈ। ਇਹ ਕੋਮਨ ਨੇ। ਤੋ ਇਹ ਤੋਂ ਅੱਗੇ ਚਲੀਏ, ਮਹਾਰਾਜ ਨੇ ਬਚਪਨ ਚ ਇੱਕ ਬੜੀ ਪਿਆਰੀ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਸਿੱਖਿਆ ਦਿੱਤੀ ਸੀ ਛੇਵੇਂ ਪਾਤਸ਼ਾਹ ਨੇ, ਕਿ ਜਦੋਂ ਆਪਣੇ ਤਨ ਤੇ ਬੇਅੰਤ ਕਲੀਆਂ ਵਾਲਾ ਚੋਲਾ ਧਾਰਨ ਕਰਕੇ ਬਗੀਚੇ ਚ ਟਹਿਲ ਰਹੇ ਸਨ, ਤੇ ਸਾਧ ਸੰਗਤ ਚੋਲੇ ਦੀ ਤਣੀ ਨਾੜ ਕੇ ਇੱਕ ਫੁੱਲ ਟੁੱਟ ਗਿਆ, ਤੇ ਜਦੋਂ ਵਾਪਸ ਆਏ ਮਾਲੀ ਨੂੰ ਪੁੱਛਦੇ ਨੇ ਫੁੱਲ ਨੂੰ ਕੀ ਗੱਲ ਹੋਈ। ਮਾਲੀ ਕਹਿੰਦਾ ਕਿ ਆਪ ਜੀ ਦੇ ਇਸ ਚੋਲੇ ਦੀ ਕਲੀ ਨਾਲ ਅੜਕੇ ਉਹ ਫੁੱਲ ਟੁੱਟ ਗਿਆ। ਮਹਾਰਾਜ ਬੜੇ ਕੋਮਲ ਦਿਲ ਵਾਲੇ ਸਨ ਸਾਧ ਸੰਗਤ ਜੀ, ਬੜਾ ਮਨ ਵਿੱਚ ਬਰਾਗ ਆਇਆ। ਦਾਦਾ ਗੁਰੂ ਜੀ ਨੇ ਪੁੱਛਿਆ, ਬੇਟਾ ਕੀ ਗੱਲ ਹੈ, ਬੜੇ ਉਦਾਸ ਹੋ? ਕਹਿੰਦੇ ਪਿਤਾ ਜੀ, ਮੇਰੇ ਚੋਲੇ ਦੀ ਤਣੀ ਨਾਲ ਅੜਕੇ ਇੱਕ ਫੁੱਲ ਟੁੱਟ ਗਿਆ। ਇੱਥੇ ਫਿਰ ਛੇਵੇਂ ਪਾਤਸ਼ਾਹ ਨੇ ਇੱਕ ਰਹੱਸ ਦੀ ਗੱਲ ਕੀਤੀ। ਮਹਾਰਾਜ ਕਹਿਣ ਲੱਗੇ, ਬੇਟਾ ਜਦੋਂ ਚੋਲੇ ਵੱਡੇ ਹੋ ਜਾਣ ਉਦੋਂ ਦਾਮਨ ਸੰਕੋਚ ਕੇ ਚੱਲਣਾ ਚਾਹੀਦਾ। ਇਹ ਇਸ਼ਾਰਾ ਕਿੱਥੇ ਕੀਤਾ ਸੀ? ਇਹ ਜ਼ਿੰਮੇਵਾਰੀ ਦੀ ਗੱਲ ਬਚਪਨ ਤੋਂ ਹੀ ਕਹਿਤੀ ਕਿ ਜਿਵੇਂ ਜਿਵੇਂ ਉਮਰ ਵਡੇਰੀ ਹੋਵੇਗੀ ਜ਼ਿੰਮੇਵਾਰੀ ਵੱਧਦੀ ਜਾਵੇਗੀ, ਤੇ ਜਦੋਂ ਜ਼ਿੰਮੇਵਾਰੀ ਵੱਧ ਜਾਵੇ ਨਾ ਫਿਰ ਜ਼ਿੰਮੇਵਾਰੀ ਨੂੰ ਸੰਭਾਲਣਾ ਪੈਂਦਾ। ਫਿਰ ਚੋਲੇ ਵੱਡੇ ਹੋ ਜਾਣ ਤੇ ਦਾਮਨ ਸੰਕੋਚ ਕੇ ਹੀ ਚੱਲਣੇ ਪੈਂਦੇ ਨੇ। ਨਹੀਂ ਤਾਂ ਵੇਖ ਲਓ ਤੁਸੀਂ ਸਾਧ ਸੰਗਤ, ਆਮ ਬੰਦਾ ਉਹ ਬਾਜ਼ਾਰੋਂ ਦੁਕਾਨੋਂ ਜਿੱਥੋਂ ਮਰਜ਼ੀ ਕੁਝ ਲੈ ਕੇ ਖਾ ਲਵੇ, ਪਰ ਜਦੋਂ ਪੰਥ ਰੁਤਬੇ ਦਿੰਦਾ ਹੈ ਫਿਰ ਰੁਤਬੇ ਪ੍ਰਾਪਤ ਕਰਕੇ ਹਰ ਥਾਂ ਤੋਂ ਖਾਧਾ ਨਹੀਂ ਜਾਂਦਾ, ਹਰ ਥਾਂ ਤੇ ਖੜਿਆ ਵੀ ਨਹੀਂ ਜਾਂਦਾ। ਇਹ ਜ਼ਿੰਮੇਵਾਰੀ ਹੁੰਦੀ ਹੈ ਵੀ ਜਿਵੇਂ ਜਿਵੇਂ ਅਹੁਦਾ ਵੱਧਦਾ ਜਾਵੇ, ਜਿਵੇਂ ਜਿਵੇਂ ਸਾਧ ਸੰਗਤ ਜੀ ਇਨਸਾਨ ਦੇ ਚੋਲੇ ਵੱਡੇ ਹੁੰਦੇ ਜਾਣ, ਤਿਵੇਂ ਤਵੇਂ ਉਹਦੇ ਜੀਵਨ ਦੇ ਵਿੱਚ ਤਬਦੀਲੀ ਆਉਣੀ ਚਾਹੀਦੀ ਹੈ। ਤੋ ਮਹਾਰਾਜ ਕਹਿੰਦੇ ਨੇ ਵੀ ਚੋਲੇ ਦੇ ਥੱਲੇ ਪਾਪ ਨਾ ਛੁਪਿਆ ਹੋਵੇ, ਚੋਲੇ ਦੇ ਥੱਲੇ ਦਇਆ ਹੋਵੇ, ਚੋਲੇ ਦੇ ਥੱਲੇ ਧਰਮ ਹੋਵੇ। ਸਤ ਸੰਤੋਖ ਦਇਆ ਧਰਮ ਧੀਰਜ ਨਾਲ ਸਾਡਾ ਸਰੀਰ ਇਹ ਸਾਰੇ ਦਾ ਸਾਰਾ ਜਿਹੜਾ ਇਹ ਕਿਤੇ ਨਾ ਕਿਤੇ ਇਹਨਾਂ ਗੁਣਾਂ ਦੇ ਨਾਲ ਇਸ ਸਰੀਰ ਦੀ ਸਾਂਝ ਹੋਵੇ। ਇਹ ਮਹਾਰਾਜ ਨੇ ਬਚਪਨ ਚ ਹੀ ਸਿੱਖਿਆ ਦੇ ਦਿੱਤੀ ਸੀ। ਬਲਿਆਰ ਜਾਈਏ ਛੇਵੇਂ ਪਾਤਸ਼ਾਹ ਤੋਂ, ਮਹਾਰਾਜ ਦਾ ਉਹ ਵੀ ਚੋਲਾ ਸੀ ਜਿਸ ਚੋਲੇ ਦੀਆਂ 52 ਕਲੀਆਂ ਨੂੰ ਫੜ ਕੇ 52 ਰਾਜੇ ਮਹਾਰਾਜ ਨੇ ਰਿਹਾ ਕਰਾਏ, ਇਹਨੂੰ ਚੋਲਾ ਕਿਹਾ ਜਾਂਦਾ ਹੈ। ਤੇ ਇਹ ਵੀ ਚੋਲਾ ਸੀ ਸਾਧ ਸੰਗਤ ਜੀ, ਜਿਸ ਚੋਲੇ ਦੀ ਉਦਾਹਰਣ ਦੇ ਕੇ ਮਹਾਰਾਜ ਨੇ ਸਿੱਖਿਆ ਦੇ ਦਿੱਤੀ ਕਿ ਜਦੋਂ ਚੋਲੇ ਵੱਡੇ ਹੋਣ ਉਦੋਂ ਧਰਮ ਕਮਾਉਣਾ ਪੈਂਦਾ, ਉਦੋਂ ਜ਼ਿੰਮੇਵਾਰੀ ਸਾਂਭਣੀ ਪੈਂਦੀ ਹੈ। ਅੱਜ ਚੋਲਾ ਧਾਰ ਕੋਈ ਪਾ ਸਕਦਾ ਹੈ, ਪਰ ਇਹ ਵੇਖਣਾ ਮੁਸ਼ਕਲ ਹੈ ਵੀ ਇਸ ਚੋਲੇ ਦੇ ਥੱਲੇ ਧਰਮ ਕਿਹਦੇ ਕੋਲ ਹੈ। ਧਰਮ ਨੂੰ ਸਾਂਭਣਾ ਬੜਾ ਜ਼ਰੂਰੀ ਹੈ। ਮਹਾਰਾਜ ਨੇ ਬਚਪਨ ਤੋਂ ਸਿੱਖਿਆ ਦਿੱਤੀ ਤੇ ਏਡੇ ਕਮਾਲ ਦੀ ਸਿੱਖਿਆ ਸੀ, ਇਤਿਹਾਸ ਕਹਿੰਦਾ ਫਿਰ ਸਾਰੀ ਉਮਰ ਧੰਨ ਗੁਰੂ ਹਰਿ ਰਾਏ ਸਾਹਿਬ ਜਦੋਂ ਚੱਲਦੇ ਰਹੇ ਨਾ ਤੇ ਆਪਣੇ ਚੋਲੇ ਦੀਆਂ ਕਲੀਆਂ ਨੂੰ ਚੁੱਕ ਕੇ ਤੁਰਿਆ ਕਰਦੇ ਸਨ। ਤੋ ਸਾਧ ਸੰਗਤ ਜੀ, ਭਾਵੇਂ ਉਹ ਦੁਨਿਆਵੀ ਤੌਰ ਤੇ ਚੁੱਕਦੇ, ਪਰ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਦਾ ਜੀਵਨ ਸੀ, ਕਿਉਂਕਿ ਗੁਰੂ ਨੂੰ ਪਤਾ ਸੀ ਕਿ ਸੱਤਵੇਂ ਜਾਮੇ 'ਚ ਸਾਡੇ ਪੋਤਰੇ ਨੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਜ਼ਿੰਮੇਵਾਰੀ ਨੂੰ ਸਾਂਭਣਾ ਹੈ, ਤੇ ਉਹਦੀ ਤਿਆਰੀ ਮਹਾਰਾਜ ਨੇ ਬਚਪਨ ਤੋਂ ਹੀ ਕਰ ਦਿੱਤੀ ਕਿ ਸਾਡਾ ਜੀਵਨ ਕੈਸਾ ਹੋਣਾ ਚਾਹੀਦਾ। ਫਿਰ ਸਤਿਗੁਰੂ ਜੀ ਦੇ ਜੀਵਨ ਨੂੰ ਪੜ੍ਹੀਏ, ਬੜੇ ਆਗਿਆਕਾਰੀ, ਹਰ ਵੇਲੇ ਦਾਦਾ ਗੁਰੂ ਜੀ ਦੀ ਸਿੱਖਿਆ ਦਾ ਪਾਲਣ ਕਰਨ ਵਾਲੇ, ਤਾਂ ਹੀ ਮਹਾਰਾਜ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਗਰਿਆਈ ਪੋਤਰੇ ਨੂੰ ਬਖਸ਼ੀ। ਹਾਲਾਂਕਿ ਉਦੋਂ ਪੁੱਤਰ ਵੀ ਕੋਲ ਸਨ, ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਗਰਿਆਈ ਪੋਤਰੇ ਨੂੰ ਦਿੱਤੀ। ਕਈ ਵਾਰ ਮਨ 'ਚ ਸਵਾਲ ਆਉਂਦਾ ਹੋਵੇਗਾ, ਪਰ ਇਹ ਸਵਾਲ ਆਉਣਾ ਨਹੀਂ ਚਾਹੀਦਾ ਸਾਧਸੰਗਤ, ਕਿਉਂ ਭਲਾ? ਜਿਹੜੀ ਗਰਿਆਈ ਆ ਨਾ, ਇਹ ਕਦੋਂ ਮਿਲਣੀ ਆ, ਕਿਹੜੇ ਸਮੇਂ ਤੇ ਮਿਲਣੀ ਆ, ਤੇ ਸਾਧਸੰਗਤ ਇਹ ਕੇਵਲ ਤੇ ਕੇਵਲ ਅਕਾਲ ਪੁਰਖ ਪਰਮਾਤਮਾ ਹੀ ਜਾਣਦਾ। ਅਸੀਂ ਕਈ ਵਾਰ ਕਹਿੰਦੇ ਬਚਨ ਮੰਨ ਕੇ ਸੇਵਾ ਕਰਕੇ ਗੁਰਤਾ ਗੱਦੀ ਪ੍ਰਾਪਤ ਹੋਈ, ਪਰ ਮੈਂ ਮਾਫੀ ਮੰਗ ਕੇ ਇੱਕ ਬੇਨਤੀ ਕਹਾਂਗਾ, ਬੜੇ ਸਿੱਖ ਸੀ ਜਿਨ੍ਹਾਂ ਨੇ ਬਚਨ ਵੀ ਮੰਨੇ, ਸਾਰੀ ਉਮਰ ਸੇਵਾ ਵੀ ਕੀਤੀ, ਪਰ ਹਰ ਕੋਈ ਗੁਰੂ ਨਹੀਂ ਬਣ ਸਕਿਆ। ਭਾਈ ਗੁਰਦਾਸ ਜੀ ਲਿਖਦੇ ਆ ਵੀ ਇਹ ਰੱਬ ਦੀ ਵਡਿਆਈ ਆ ਜਿਹੜੀ ਗੁਰਤਾ ਗੱਦੀ। ਆਪਾਂ ਉਹਨਾਂ ਦੀਆਂ ਵਾਰਾਂ 'ਚ ਪੜ੍ਹਦੇ ਹਾਂ, ਲੈਣੇ ਪਾਈ ਨਾਨਕੋਂ ਦੇਣੀ ਅਮਰਦਾਸ ਘਰ ਆਈ, ਗੁਰ ਬੈਠਾ ਅਮਰ ਸਰੂਪ ਹੋ, ਗੁਰਮੁਖ ਪਾਈ ਦਾਤ ਇਲਾਹੀ, ਫੇਰ ਵਸਾਇਆ ਗੋਇੰਦਵਾਲ, ਅਚਰਜ ਖੇਲ ਨਾ ਲੱਖਣਾ ਜਾਈ, ਤੇ ਅਖੀਰ ਤੇ ਕਿਹਾ ਦਾਤ ਜੋਤ ਖਸਮੇ ਵਡਿਆਈ। ਇਹ ਜਿਹੜੀ ਗੁਰੂ ਪਦਵੀ ਆ, ਇਹ ਰੱਬ ਦੀ ਵਡਿਆਈ ਆ, ਤੇ ਵਡਿਆਈ ਪੁੱਤਰ ਨੂੰ ਨੌਵੇਂ ਜਾਮੇ 'ਚ ਮਿਲੀ, ਤੇ ਪੋਤਰੇ ਨੂੰ ਸੱਚੇ ਪਾਤਸ਼ਾਹ ਨੇ ਸੱਤਵੇਂ ਜਾਮੇ 'ਚ ਹੀ ਦੇ ਤੀ। ਤੇ ਜਦੋਂ ਗੁਰਿਆਈ ਤੇ ਬਿਠਾਇਆ ਨਾ, ਨੌਵੇਂ ਪਾਤਸ਼ਾਹ ਬਾਬਾ ਤਿਆਗ ਮੱਲ ਜੀ ਭਾਵ ਕੇ ਗੁਰੂ ਤੇਗ ਬਹਾਦਰ ਸਾਹਿਬ ਉਹ ਹੱਥ ਬੰਨ ਕੇ ਖੜੇ ਨੇ, ਕਹਿੰਦੇ ਮਹਾਰਾਜ ਮੇਰੇ ਲਈ ਕੀ ਹੁਕਮ ਹੈ? ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਬੇਟਾ ਤੁਸੀਂ ਬਾਬੇ ਬਕਾਲੇ ਦੀ ਧਰਤੀ ਤੇ ਚਲੇ ਜਾਓ। ਇੱਧਰ ਫਿਰ ਵਾਂਗਡੋਰ ਗੁਰੂ ਹਰ ਰਾਏ ਸਾਹਿਬ ਨੇ ਸੰਭਾਲੀ, ਤੇ ਸਾਧ ਸੰਗਤ ਅਨੇਕਾਂ ਧਰਮ ਦੇ ਕਾਰਜ ਮਹਾਰਾਜ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀਤੇ। ਇੱਕ ਮੈਂ ਬੇਨਤੀ ਜ਼ਰੂਰ ਕਰਾਂਗਾ, ਕਲਗੀਧਰ ਪਾਤਸ਼ਾਹ ਨੇ ਨਾ ਆਪਣੇ ਚਾਰ ਸਾਹਿਬਜ਼ਾਦੇ ਪੰਥ ਤੋਂ ਵਾਰੇ ਨੇ, ਪੰਥ ਤੋਂ। ਆਪਾਂ ਦਸੰਬਰ 'ਚ ਸਰਵਣ ਕੀਤਾ, ਇੱਕ ਹਫ਼ਤਾ ਪੂਰਾ ਇਤਿਹਾਸ ਚੱਲਦਾ ਰਿਹਾ, ਪਰ ਦਸਾਂ ਗੁਰੂਆਂ 'ਚੋਂ ਇੱਕ ਗੁਰੂ ਐਸਾ ਵੀ ਹੈ ਜਿਹਨੇ ਆਪਣਾ ਇੱਕ ਪੁੱਤਰ ਗ੍ਰੰਥ ਤੋਂ ਵਾਰਿਆ। ਸਾਧ ਸੰਗਤ ਜੀ, ਕਿਉਂਕਿ ਗ੍ਰੰਥ ਤੇ ਪੰਥ ਇਹ ਦੋ ਚੀਜ਼ਾਂ ਨੇ, ਤੇ ਕਲਗੀਆਂ ਵਾਲੇ ਕਹਿ ਗਏ ਸੀ ਦੋਵਾਂ ਦਾ ਰੱਜ ਕੇ ਸਨਮਾਨ ਕਰਨਾ ਹੈ, ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ। ਦਸਵੇਂ ਪਾਤਸ਼ਾਹ ਨੇ ਪੰਥ ਤੋਂ ਆਪਣੇ ਸਾਹਿਬਜ਼ਾਦੇ ਵਾਰੇ, ਤੇ ਧੰਨ ਗੁਰੂ ਹਰ ਰਾਏ ਸਾਹਿਬ ਜਿਨ੍ਹਾਂ ਨੇ ਆਪਣਾ ਇੱਕ ਪੁੱਤ ਗ੍ਰੰਥ ਤੋਂ ਵਾਰਿਆ। ਕਿ ਜਦੋਂ ਦਾਰਾ ਸ਼ਿਕੋਹ ਠੀਕ ਹੋਇਆ ਨਾ, ਮਹਾਰਾਜ ਦੇ ਦਵਾਖਾਨੇ 'ਚੋਂ ਦਵਾਈ ਲੈ ਕੇ, ਤੇ ਸਾਧ ਸੰਗਤ ਜੀ ਔਰੰਗਜ਼ੇਬ ਗੁਰੂ ਹਰ ਰਾਏ ਸਾਹਿਬ ਦੇ ਨਾਲ ਈਰਖਾ ਕਰਨ ਲੱਗ ਪਿਆ। ਇਹ ਚਾਹੁੰਦਾ ਹੈ ਵੀ ਇਸ ਲਹਿਰ ਨੂੰ ਦਬਾਇਆ ਜਾਵੇ, ਕਿਉਂਕਿ ਮਹਾਰਾਜ ਦਾ ਪ੍ਰਭਾਵ ਬੜਾ ਤਕੜਾ ਸੀ। 2200 ਘੋੜ ਸਵਾਰ ਉਹ ਤਿਆਰ ਪਰ ਤਿਆਰ ਗੁਰੂ ਹਰ ਰਾਏ ਸਾਹਿਬ ਦੇ ਨਾਲ ਰਿਹਾ ਕਰਦੇ ਸਨ। ਇੱਕ ਵਾਰ ਦਾਰਾ ਸ਼ਿਕੋਹ ਗੋਇੰਦਵਾਲ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕੋਲ ਆਇਆ, ਤੇ ਉਧਰੋਂ ਔਰੰਗਜ਼ੇਬ ਨੇ ਉਹਨੂੰ ਬਾਗੀ ਕਰਾਰ ਦਿੱਤਾ ਹੋਇਆ ਸੀ ਵੀ ਮੈਂ ਇਹਨੂੰ ਖਤਮ ਕਰ ਦੇਣਾ ਹੈ। ਪਰ ਜਦੋਂ ਦਾਰਾ ਸ਼ਿਕੋਹ ਗੁਰੂ ਹਰ ਰਾਏ ਸਾਹਿਬ ਜੀ ਦੇ ਕੋਲ ਆ ਗਿਆ ਨਾ, ਤੁਸੀਂ ਕਿਤੇ ਪੁਰਾਣਾ ਇਤਿਹਾਸ ਪੜ੍ਹ ਕੇ ਵੇਖੋ, ਔਰੰਗਜ਼ੇਬ ਦੀ ਫੌਜ ਪੰਜਾਬ ਵਿੱਚ ਆਈ, ਤੇ ਜਦੋਂ ਉਹ ਪੰਜਾਬ ਵਿੱਚ ਆਏ ਤੇ ਪਤਾ ਲੱਗਾ ਕਿ ਜਿੱਥੇ 2200 ਘੋੜ ਸਵਾਰ ਹੈ, ਜਿੱਥੇ ਕੁਝ ਭਾਈ ਲੰਗਾਹ ਦੀ ਮਾਝੇ ਦੀ ਫੌਜ ਹੈ, ਗੁਰੂ ਹਰ ਰਾਏ ਸਾਹਿਬ ਕੋਲ ਇਸ ਵੇਲੇ ਬਹੁਤ ਤਕੜੀ ਫੌਜ ਹੈ, ਤੇ ਦਾਰਾ ਸ਼ਿਕੋਹ ਉਹਨਾਂ ਦੇ ਕੋਲ ਹੈ। ਔਰੰਗਜ਼ੇਬ ਗੁਰੂ ਹਰ ਰਾਏ ਸਾਹਿਬ ਦਾ ਪ੍ਰਭਾਵ ਵੇਖ ਕੇ, 62 ਵੇਖ ਕੇ, ਫੌਜ ਤੇ ਘੋੜ ਸਵਾਰ ਵੇਖ ਕੇ ਉਹ ਵਾਪਸ ਮੁੜ ਗਿਆ ਸੀ। ਉਹਨੇ ਜੁਰਤ ਨਹੀਂ ਕੀਤੀ ਕਿ ਮੈਂ ਗੁਰੂ ਹਰ ਰਾਏ ਸਾਹਿਬ ਦੇ ਨਾਲ ਕੋਈ ਯੁੱਧ ਕਰ ਸਕਾਂ। ਇਹ ਮਹਾਰਾਜ ਦਾ ਬੜਾ ਤੇਜ ਪ੍ਰਤਾਪ ਸੀ ਸਾਧ ਸੰਗਤ ਜੀ। ਤੋ ਇਤਿਹਾਸ ਕਹਿੰਦਾ ਕਿ ਜਦੋਂ ਉਸ ਔਰੰਗਜ਼ੇਬ ਨੇ ਗੁਰੂ ਹਰ ਰਾਏ ਸਾਹਿਬ ਨੂੰ ਕਿਹਾ ਨਾ ਤੁਸੀਂ ਦਿੱਲੀ ਆਓ, ਮਹਾਰਾਜ ਨੇ ਆਪਣੇ 13 ਸਾਲਾਂ ਦੇ ਪੁੱਤਰ ਨੂੰ ਭੇਜਿਆ, ਜਿੰਨੇ ਸਵਾਲ ਕੀਤੇ ਉਹਦੇ ਜਵਾਬ ਦਿੱਤੇ, ਪਰ ਇੱਕ ਗੱਲ ਤੇ ਆ ਕੇ ਉਹ ਗਲਤੀ ਕਰ ਗਿਆ ਰਾਮ ਰਾਏ। ਜਦੋਂ ਉਹਨੇ ਕਹਿ ਦਿੱਤਾ ਕਿ ਮਿੱਟੀ ਬੇਈਮਾਨ ਕੀ ਪੇੜੈ ਪਈ ਘੁਮਿਆਰ, ਹਾਲਾਂਕਿ ਸਾਰੀ ਪੰਕਤੀ ਨਹੀਂ ਬਦਲੀ ਸਾਧ ਸੰਗਤ, ਦੋ ਅੱਖਰ ਤੇ ਦੋ ਲਗਾ ਮਾਤਰਾ ਬਦਲੀਆਂ। ਵੈਸੇ ਸ਼ਬਦ ਬੇਈਮਾਨ ਨਹੀਂ, ਬੇਈਮਾਨ ਹੈ, ਇਮਾਨਦਾਰ ਹੁੰਦਾ ਵਿਸ਼ਵਾਸ ਕਿ ਬੇਵਿਸ਼ਵਾਸਾ ਬੰਦਾ, ਪਰ ਅਸਲ ਪੰਕਤੀ ਸੀ ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ। ਸਾਧ ਸੰਗਤ ਜੀ, ਜਦੋਂ ਮਹਾਰਾਜ ਨੂੰ ਪਤਾ ਲੱਗਾ ਵੀ ਇਹਨੇ ਦੋ ਅੱਖਰ ਤੇ ਦੋ ਲਗਾ ਮਾਤਰਾ ਬਦਲ ਦਿੱਤੀਆਂ ਨੇ, ਤੇ ਆਪਣੇ 13 ਸਾਲਾਂ ਦੇ ਪੁੱਤ ਨੂੰ ਇਹ ਕਹਿ ਦਿੱਤਾ, ਪੁੱਤਰਾ ਜੇ ਵਧੀਕੀ ਸਰੀਰ ਨਾਲ ਕਰ ਦੋ ਤੇ ਬਖਸ਼ਿਆ ਜਾਨੋ, ਪਰ ਤੂੰ ਵਧੀਕੀ ਸ਼ਬਦ ਨਾਲ ਕੀਤੀ ਹੈ, ਇਸ ਕਰਕੇ ਜਿੱਧਰ ਨੂੰ ਤੇਰਾ ਮੁੱਖ ਹੈ ਉਧਰ ਨੂੰ ਚਲੇ ਜਾ, ਤੇ ਇਸ ਗ੍ਰੰਥ ਦੀ ਖਾਤਰ ਧੰਨ ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਪੁੱਤਰ ਨੂੰ ਉਹਦੇ ਤੋਂ ਬਾਅਦ ਆਪਣੇ ਮੱਥੇ ਨਹੀਂ ਲਾਇਆ। ਸਾਧ ਸੰਗਤ ਜੀ, ਇਹ ਛੋਟੀ ਗੱਲ ਨਹੀਂ ਹੈ। ਆਪਣਾ ਪੁੱਤ ਸਕਾ, ਆਪਣਾ ਖੂਨ, ਇਹ ਕਹਿ ਦੇਣਾ ਵੀ ਜਿੱਧਰ ਨੂੰ ਤੇਰਾ ਮੁੱਖ ਹੈ ਉਧਰ ਨੂੰ ਚਲੇ ਜਾ। ਫਿਰ ਉਹ ਦੇਹਰਾਦੂਨ ਗਿਆ, ਜਿਹਨੂੰ ਪਹਿਲਾਂ ਰਾਮ ਰਾਏ ਦੀ ਦੂਨ ਵੀ ਕਿਹਾ ਜਾਂਦਾ ਸੀ, ਅੱਜ ਕੱਲ੍ਹ ਉਹਨੂੰ ਦੇਹਰਾਦੂਨ ਕਹਿੰਦੇ ਨੇ। ਔਰ ਮੰਨਿਆ ਜਾਂਦਾ ਵੀ ਰਾਮ ਰਾਏ ਉੱਥੇ ਹੀ ਚੜ੍ਹਾਈ ਕਰ ਗਿਆ ਤੇ ਉਹਦਾ ਦੇਹਰਾ ਬੰਨ ਕਰਕੇ ਇਸ ਧਰਤੀ ਨੂੰ ਦੇਹਰਾਦੂਨ ਕਿਹਾ ਜਾਣ ਲੱਗਾ। ਤੋ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਹਰਿਰਾਏ ਸਾਹਿਬ ਬਾਣੀ ਦਾ ਕਿੰਨਾ ਸਤਿਕਾਰ ਕਰਦੇ ਨੇ। ਕਹਿੰਦੇ ਇੱਕ ਦਿਨ ਪਲੰਘੇ ਤੇ ਬੈਠੇ ਤੇ ਸੰਗਤ ਜੋਟੀਆਂ ਨਾਲ ਸ਼ਬਦ ਪੜ੍ਹਦੀ ਆ ਰਹੀ ਹੈ, ਮਹਾਰਾਜ ਦੇ ਕੰਨਾਂ 'ਚ ਬਾਣੀ ਦੇ ਬੋਲ ਪਏ ਤੇ ਜਦੋਂ ਇੱਕਦਮ ਉੱਠੇ ਨਾ ਤੇ ਜਿਹੜਾ ਗੋਡਾ ਸੀ ਇਹ ਪਲੰਘੇ ਦੇ ਪਾਵੇ ਨਾਲ ਵੱਜ ਗਿਆ, ਥੋੜੀ ਜਿਹੀ ਚੋਟ ਲੱਗ ਗਈ। ਇੱਕ ਸਿੱਖ ਕੋਲ ਖੜਾ ਸੀ, ਕਹਿੰਦਾ ਮਹਾਰਾਜ ਕਾਹਲੀ ਕਿਉਂ, ਤੁਸੀਂ ਵੀ ਗੁਰੂ ਬਾਣੀ ਵੀ ਗੁਰੂ ਤੇ ਥੋੜਾ ਆਰਾਮ ਨਾਲ ਉੱਠਦੇ। ਤੇ ਮਹਾਰਾਜ ਨੇ ਕਿਹਾ ਸੀ ਸਿੱਖੋ, ਬਾਣੀ ਗੁਰੂ ਪਹਿਲਾਂ ਹੈ, ਅਸੀਂ ਗੁਰੂ ਬਾਅਦ ਵਿੱਚ ਹਾਂ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਦੁਨੀਆਂ ਦਾ ਕੋਈ ਵੀ ਧਰਮ ਸਾਧ ਸੰਗਤ ਆਪਣੇ ਧਾਰਮਿਕ ਗ੍ਰੰਥ ਦਾ ਸਤਿਕਾਰ ਆਪਣੇ ਧਾਰਮਿਕ ਰਹਿਬਰ ਤੋਂ ਵੱਧ ਨਹੀਂ ਕਰਦਾ। ਤੁਸੀਂ ਪੜ੍ਹ ਕੇ ਦੇਖ ਲਓ ਇਸਲਾਮ ਨੂੰ, ਤੁਸੀਂ ਪੜ੍ਹ ਕੇ ਵੇਖ ਲਓ ਈਸਾਈ ਧਰਮ ਨੂੰ, ਤੁਸੀਂ ਪੜ੍ਹ ਕੇ ਵੇਖ ਲਓ ਬੁੱਧ ਧਰਮ ਨੂੰ। ਜਿੰਨਾ ਸਤਿਕਾਰ ਮਹਾਤਮਾ ਬੁੱਧ ਦਾ ਹੈ ਉਹਨਾਂ ਧੰਮਪਦ ਦਾ ਨਹੀਂ, ਜਿੰਨਾ ਹਜ਼ਰਤ ਈਸਾ ਜੀ ਦਾ ਹੈ ਸ਼ਾਇਦ ਉਹਨਾਂ ਪਵਿੱਤਰ ਬਾਈਬਲ ਦਾ ਨਹੀਂ, ਜਿੰਨਾ ਇਸਲਾਮ ਵਿੱਚ ਮੁਹੰਮਦ ਸਾਹਿਬ ਦਾ ਹੈ ਸ਼ਾਇਦ ਉਹਨਾਂ ਪਵਿੱਤਰ ਕੁਰਾਨ ਦਾ ਨਹੀਂ। ਪਰ ਦੁਨੀਆਂ ਤੇ ਇੱਕੋ ਇੱਕ ਮਜ਼ਹਬ ਤੇ ਇੱਕੋ ਇੱਕ ਧਰਮ ਹੈ ਕਿ ਜਿਸ ਧਰਮ ਦੇ ਅੰਦਰ ਸਾਡੇ ਸਤਿਗੁਰਾਂ ਨੇ ਇਸ ਬਾਣੀ ਦਾ ਆਪਣੇ ਤੋਂ ਵੀ ਵੱਧ ਕੇ ਸਤਿਕਾਰ ਕੀਤਾ ਤੇ ਸਤਿਕਾਰ ਕਰਵਾਇਆ। ਤੇ ਮਹਾਰਾਜ ਨੇ ਲਿਖ ਦਿੱਤਾ, ਜਿਨ ਭੈ ਅਦਬਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਾ ਹੀ ਹਮਾਰਾ। ਵੱਡੇ ਵੱਡੇ ਦਵਾਖਾਨੇ ਬਣਾਏ, ਗੁਰਬਾਣੀ ਦਾ ਸਤਿਕਾਰ ਕੀਤਾ। ਔਰ ਇੱਥੇ ਹੀ ਬਸ ਨਹੀਂ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਫੌਜ 2200 ਘੋੜ ਸਵਾਰ ਇਹ ਤਿਆਰ ਬਰ ਤਿਆਰ ਰਹਿੰਦਾ ਸੀ। ਅਨੇਕਾਂ ਧਰਮ ਦੇ ਕਾਰਜ ਕਰਕੇ, ਅਨੇਕਾਂ ਬਖਸ਼ਿਸ਼ਾਂ ਮਾਲਵੇ ਦੀ ਧਰਤੀ ਤੇ ਦੇ ਕੇ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ 1661 ਈਸਵੀ ਨੂੰ 31 ਸਾਲ ਦੀ ਕੁੱਲ ਉਮਰ ਦੇ ਵਿੱਚ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੋਤੀ ਜੋਤ ਸਮਾ ਗਏ। ਸਾਡੇ ਮਾਝੇ 'ਚ ਇੱਕ ਰਵਾਇਤ ਸੀ, ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ, ਦੋ ਗੁਰੂ ਰਾਵੀ, ਦੋ ਗੁਰੂ ਸਤਲੁਜ, ਦੋ ਗੁਰੂ ਬਿਆਸ, ਦੋ ਗੁਰੂ ਜਮਨਾ, ਇੱਕ ਹਜੂਰ ਤੇ ਇੱਕ ਖਡੂਰ। ਵੀ ਜਿੱਥੇ ਮਹਾਰਾਜ ਜੋਤੀ ਜੋਤ ਸਮਾਏ, ਦੋ ਗੁਰੂ ਰਾਵੀ ਭਾਵ ਗੁਰੂ ਨਾਨਕ ਸਾਹਿਬ, ਰਾਵੀ ਦੇ ਕੰਢੇ ਕਰਤਾਰਪੁਰ ਸਾਹਿਬ ਤੇ ਗੁਰੂ ਅਰਜਨ ਦੇਵ, ਵੱਧੇ ਹੋਏ ਦਿੱਤੇ ਨਦੀ ਰੁੜਾਏ। ਦੋ ਗੁਰੂ ਬਿਆਸ ਭਾਵ ਕੇ ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਜੀ ਬਿਆਸ ਦੇ ਕੰਢੇ ਗੋਇੰਦਵਾਲ ਸਾਹਿਬ ਸਮਾਏ। ਦੋ ਗੁਰੂ ਸਤਲੁਜ, ਛੇਵੇਂ ਪਾਤਸ਼ਾਹ ਤੇ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ, ਇਹ ਕੀਰਤਪੁਰ ਸਾਹਿਬ ਸਤਲੁਜ ਦੇ ਕੰਢੇ ਸਮਾਏ। ਦੋ ਗੁਰੂ ਜਮਨਾ ਦਿੱਲੀ, ਅੱਠਵੇਂ ਪਾਤਸ਼ਾਹ ਤੇ ਨੌਵੇਂ ਪਾਤਸ਼ਾਹ, ਇੱਕ ਹਜੂਰ ਦਸਵੇਂ ਪਾਤਸ਼ਾਹ ਹਜੂਰ ਸਾਹਿਬ ਤੇ ਇੱਕ ਖਡੂਰ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਖਡੂਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਮਾਏ। ਤੋ ਸਾਧ ਸੰਗਤ ਜੀ, ਧੰਨ ਗੁਰੂ ਹਰਿਰਾਏ ਸਾਹਿਬ ਦੇ ਬੇਅੰਤ ਚੋਜ ਨੇ। ਅੱਜ ਵੀ ਤੁਸੀਂ ਕੀਰਤਪੁਰ ਸਾਹਿਬ ਜਾਓ ਤੋ ਕੋਟ ਗੁਰੂ ਹਰਿਰਾਏ, ਉਹ ਤੁਹਾਨੂੰ ਇੱਕ ਮਹੱਲੇ ਦਾ ਨਾਂ ਨਜ਼ਰ ਆਵੇਗਾ ਜਿਹੜਾ ਕੋਟ ਦੇ ਨਾਂ ਤੇ ਰੱਖਿਆ। ਇੱਥੋਂ ਪਤਾ ਲੱਗਦਾ ਉੱਥੇ ਗੁਰੂ ਹਰਿਰਾਏ ਸਾਹਿਬ ਦੇ ਨਾਂ ਦਾ ਇੱਕ ਕਿਲ੍ਹਾ ਸੀ ਤੇ ਇੱਕ ਕੋਟ ਤਖਤ ਸਾਹਿਬ ਗੁਰਦੁਆਰਾ ਵੀ ਹੈ ਜਿੱਥੋਂ ਸਤਿਗੁਰੂ ਜੀ ਇਸ ਤਖਤ ਦੀ ਕਾਰਵਾਈ ਅੱਗੇ ਚਲਾਇਆ ਕਰਦੇ ਸਨ। ਮਹਾਰਾਜ ਦੇ ਬੇਅੰਤ ਚੋਜ ਨੇ, ਇੱਕ ਵਾਰ ਸਾਰੀ ਸੰਗਤ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਰਹਿੰਦੇ 10 ਕੁ ਮਿੰਟਾਂ ਵਿੱਚ, ਅੱਜ ਦੇ ਦਿਨ ਦਾ ਇੱਕ ਹੋਰ ਬੜਾ ਤਗੜਾ ਇਤਿਹਾਸ ਹੈ ਸਾਧ ਸੰਗਤ ਜੀ, ਮੈਂ ਉਹ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਨਾ, ਕਿਉਂਕਿ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ ਤੇ 49 ਤੱਕ ਜਿਹੜਾ ਸਾਡਾ ਰਾਜ ਸੀ ਇਹ ਡੋਗਰਿਆਂ ਦੀ ਕੁਟਲ ਨੀਤੀ ਕਰਕੇ ਖਤਮ ਹੋ ਗਿਆ। 10 ਸਾਲਾਂ 'ਚ ਕਦੇ ਸ਼ੇਰ ਸਿੰਘ ਜੀ ਚੜ੍ਹਾਈ ਕਰ ਗਏ, ਕਦੇ ਮਹਾਰਾਜਾ ਖੜਕ ਸਿੰਘ ਜੀ, ਕਦੇ ਰਾਣੀ ਚੰਦ ਕੌਰ ਜੀ, ਔਰ ਇਸ ਤਰੀਕੇ ਨਾਲ ਕਿਤੇ ਕੰਵਰ ਨੌ ਨਿਹਾਲ ਸਿੰਘ ਉਹਨਾਂ ਨੂੰ ਮਾਰ ਦਿੱਤਾ ਗਿਆ, ਕਹਿੰਦੇ ਵੀ ਇਹ ਸਭ ਚਾਲਾਂ ਡੋਗਰਿਆਂ ਦੀਆਂ ਸੀ ਸਿੱਖ ਰਾਜ ਨੂੰ ਖਤਮ ਕਰਨ ਲਈ। ਜਦੋਂ ਸਰਦਾਰ ਹਰੀ ਸਿੰਘ ਨਲੂਆ ਇਹ ਸ਼ੇਰ ਮਾਰ ਕੇ ਲਿਆਇਆ ਸੀ ਨਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ, ਤੇ ਮਹਾਰਾਜੇ ਨੇ ਇਹਨੂੰ ਇਨਾਮ ਦਿੱਤਾ ਬਹੁਤ ਵੱਡਾ, ਤੇ ਜਦੋਂ ਇਨਾਮ ਲੈਣ ਲਈ ਹਰੀ ਸਿੰਘ ਰਣਜੀਤ ਸਿੰਘ ਦੇ ਕੋਲ ਗਿਆ ਨਾ, ਤੇ ਹੌਲੀ ਜਿਹੀ ਹਰੀ ਸਿੰਘ ਨੇ ਕਿਹਾ ਮਹਾਰਾਜਾ ਸਾਹਿਬ ਸ਼ੇਰ ਭਾਵੇਂ ਇੱਕ ਦੀ ਥਾਂ ਮੇਰੇ ਕੋਲ ਦੋ ਵੀ ਮਰਵਾ ਲਿਓ, ਪਰ ਮੇਰੀ ਇੱਕ ਬੇਨਤੀ ਹੈ ਵੀ ਇਹਨਾਂ ਡੋਗਰਿਆਂ ਤੋਂ ਸਾਵਧਾਨ ਰਹਿਣਾ ਹੈ। ਉਹ ਡੋਗਰੇ ਜਿਹੜੇ ਸਿੱਖ ਰਾਜ ਨੂੰ ਬਰਬਾਦ ਕਰ ਗਏ ਸਾਧ ਸੰਗਤ, ਅਖੀਰ ਸਭ ਤੋਂ ਬਾਅਦ ਪੰਜਾਬ ਜਿਹੜਾ ਇਹ ਅੰਗਰੇਜ਼ਾਂ ਦਾ ਗੁਲਾਮ ਹੋਇਆ, ਤੇ ਅੱਜ ਦੇ ਦਿਨ 10 ਫਰਵਰੀ 1846 ਅੰਗਰੇਜ਼ ਸਾਧ ਸੰਗਤ ਤੋਂ ਹਿੰਦੁਸਤਾਨ ਤੇ ਰਾਜ ਕਰਦੇ ਸੀ, ਤੇ ਪੰਜਾਬ ਦੀ ਧਰਤੀ ਤੇ ਗੁਰੂ ਕਾ ਖਾਲਸਾ ਰਾਜ ਕਰਦਾ ਸੀ। ਤਾਂ ਹੀ ਜਦੋਂ ਸ਼ਾਹ ਮੁਹੰਮਦ ਨੇ ਲਿਖਿਆ ਉਹਨੇ ਹਿੰਦ ਵੱਖਰਾ ਕੀਤਾ ਤੇ ਪੰਜਾਬ ਵੱਖਰਾ ਕੀਤਾ। ਉਹ ਲਿਖਦਾ ਹੈ ਕਹਿੰਦਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ, ਸ਼ਾਹ ਮੁਹੰਮਦ ਇੱਕ ਸਰਕਾਰ ਵਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਆ ਰਹੀਆਂ ਨੇ। ਉਹਨੇ ਸ਼ਾਮ ਸਿੰਘ ਅਟਾਰੀ ਦੀ ਦਲੇਰੀ ਦਾ ਜ਼ਿਕਰ ਕੀਤਾ। ਚਲੋ ਅੰਗਰੇਜ਼ ਆ ਗਏ, ਫੇਰੂ ਤੇ ਮੁਦਕੀ ਦਾ ਯੁੱਧ ਹੋਇਆ ਤੇ ਅੰਗਰੇਜ਼ ਇਹ ਯੁੱਧ ਜਿੱਤ ਗਏ। ਉਹਦੇ ਤੋਂ ਬਾਅਦ ਅੰਗਰੇਜ਼ ਜਿਹੜੇ ਸੀ ਨਾ ਸਾਧ ਸੰਗਤ, ਇਹਨਾਂ ਨੇ ਹੁਣ ਪੰਜਾਬ ਨੂੰ ਗੁਲਾਮ ਬਣਾਉਣਾ ਹੈ। ਮਹਾਰਾਣੀ ਜਿੰਦਾ ਨੇ ਇੱਕ ਚਿੱਠੀ ਲਿਖੀ ਸਰਦਾਰ ਸ਼ਾਮ ਸਿੰਘ ਨੂੰ, ਕਿਉਂਕਿ ਉਹਦੀ ਨਿਗਾਹ ਗਈ ਵੀ ਪੁਰਾਣੇ ਜਰਨੈਲਾਂ 'ਚੋਂ ਕਿਹੜਾ ਜਰਨੈਲ ਹੈ ਜਿਹੜਾ ਅੱਜ ਪੰਜਾਬ ਨੂੰ ਗੁਲਾਮ ਹੋਣ ਤੋਂ ਬਚਾ ਸਕਦਾ ਹੈ। ਤੇ ਮਹਾਰਾਜੇ ਦੇ ਸਾਥੀਆਂ 'ਚੋਂ ਇੱਕੋ ਹੀ ਸਾਥੀ ਸੀ, ਉਹ ਬੁੱਢਾ ਜਰਨੈਲ ਕੌਮ ਦਾ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ। ਜਦੋਂ ਇਹਨੂੰ ਚਿੱਠੀ ਪਾਈ ਨਾ ਸੀਤਲ ਸਾਹਿਬ ਨੇ, ਉਹ ਚਿੱਠੀ ਦਾ ਜ਼ਿਕਰ ਬੜਾ ਪਿਆਰਾ ਕੀਤਾ ਹੈ। ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ, ਰਹਿਓ ਕੀ ਤੂੰ ਚਿੱਤ ਵਿੱਚ ਧਾਰ ਸਿੰਘਾ, ਦੋਵੇਂ ਜੰਗ ਫੇਰੂ ਮੁਦਕੀ ਸ਼ਹਿਰ ਵਾਲੇ, ਸਿੰਘ ਆਏ ਅੰਗਰੇਜ਼ਾਂ ਤੋਂ ਹਾਰ ਸਿੰਘਾ, ਕਾਤੋਂ ਹਾਰ ਦੇ ਕਿਉਂ ਮਿਹਣੇ ਜੱਗ ਦਿੰਦਾ, ਜਿਉਂਦੀ ਹੁੰਦੀ ਜੇ ਅੱਜ ਸਰਕਾਰ ਸਿੰਘਾ, ਉਹ ਤੇਗ ਸਿੰਘਾਂ ਦੀ ਖੁੰਡੀ ਤਾਂ ਨਹੀਂ ਹੋਈ, ਐਪਰ ਆਪਣੇ ਹੋ ਗਏ ਗਦਾਰ ਸਿੰਘਾ। ਜਦੋਂ ਇਹ ਚਿੱਠੀ ਉਸ ਬੁੱਢੇ ਜਰਨੈਲ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੇ ਪੜ੍ਹੀ ਨਾ, ਤੇ ਸਾਡਾ ਇਤਿਹਾਸ ਕਹਿੰਦਾ ਉਹਨੇ ਅਟਾਰੀ ਦੀ ਧਰਤੀ ਤੋਂ ਚਿੱਠੀਆਂ ਪਾ ਕੇ ਮਾਝੇ ਦੀ ਧਰਤੀ ਤੋਂ ਫਿਰ ਆਪਣਾ ਗਰੁੱਪ ਇਕੱਠਾ ਕੀਤਾ। ਉਸ ਗਰੁੱਪ ਦੇ ਵਿੱਚ ਬਾਬਾ ਭੂਪ ਸਿੰਘ ਵਰਗੇ ਯੋਧੇ, ਉਹਦੇ 'ਚ ਸਰਦਾਰ ਲਹਿਣਾ ਸਿੰਘ ਵਰਗੇ ਯੋਧੇ, ਉਹਦੇ ਵਿੱਚ ਬਾਬਾ ਸਧਾਣਾ ਜੀ ਵਰਗੇ ਯੋਧੇ, ਇਹ ਮਾਝੇ ਦੀ ਧਰਤੀ ਦੇ ਸਾਰੇ ਜਰਨੈਲ ਜਿਹੜੇ ਸਿੱਖ ਰਾਜ ਦੇ ਅੰਦਰਲੇ ਹਾਲਾਤ ਵੇਖ ਕੇ ਘਰਾਂ 'ਚ ਲੁੱਕ ਕੇ ਬਹਿ ਗਏ, ਘਰਾਂ ਦੇ ਵਿੱਚ ਛਾਂ ਧੋ ਕੇ ਮਾਫ ਕਰਨਾ ਬਹਿ ਗਏ, ਤੇ ਜਦੋਂ ਸ਼ਾਮ ਸਿੰਘ ਟਾਰੀ ਇਹਨਾਂ ਦੇ ਜਰਨੈਲ ਨੇ ਚਿੱਠੀਆਂ ਪਾਈਆਂ, ਇਹ ਸਾਰੇ ਦੇ ਸਾਰੇ ਇਕੱਤਰ ਹੋਏ। ਸਾਡੇ ਇਲਾਕੇ ਦੇ ਅੱਜ ਵੀ ਬਜ਼ੁਰਗ ਦੱਸਦੇ ਸੀਨਾ ਬਸੀਨਾ, ਜਿਨ੍ਹਾਂ ਨੇ ਆਪਣੇ ਦਾਦਿਆਂ ਤੋਂ ਗੱਲਾਂ ਸੁਣੀਆਂ ਨੇ, ਕਹਿੰਦੇ ਜਦੋਂ ਸ਼ਾਮ ਸਿੰਘ ਟਾਰੀ ਵਾਲਾ ਤੁਰਿਆ ਨਾ, ਉਹਨੇ ਆਪਣੀ ਕਿਰਪਾਨ ਜਿਹੜੀ ਸੀ ਇਹ ਮਿਆਨ ਦੇ ਵਿੱਚੋਂ ਕੱਢ ਕੇ ਨੰਗੀ ਸ਼ਮਸ਼ੀਰ ਲੈ ਕੇ ਤੁਰਿਆ। ਘਰ ਵਾਲੀ ਦੇਸਾਂ ਨੇ ਪੁੱਛਿਆ ਕਿ ਸਿਰ ਦੇ ਸਾਈਂ ਤੁਸੀਂ ਅੱਜ ਮਿਆਨ ਇੱਥੇ ਕਿਉਂ ਛੱਡ ਕੇ ਚੱਲੇ ਹੋ, ਤੇ ਸ਼ਾਮ ਸਿੰਘ ਟਾਰੀ ਨੇ ਕਿਹਾ ਸੀ ਆਪਣੀ ਘਰਵਾਲੀ ਨੂੰ, ਕਹਿੰਦਾ ਭਾਗਵਾਨੇ ਜੇ ਤੇ ਮੈਂ ਜਿਉਂਦਾ ਆ ਗਿਆ ਤੇ ਮੈਂ ਇਹ ਕਿਰਪਾਨ ਇਸ ਮਿਆਨ ਵਿੱਚ ਪਾ ਦਿਆਂਗਾ, ਤੇ ਜੇ ਮੈਂ ਸ਼ਹੀਦ ਹੋ ਗਿਆ ਨਾ ਤੇ ਮੇਰੀ ਕੌਮ ਦੇ ਵਾਰਸ ਆਉਣ ਵਾਲੇ ਸਮੇਂ 'ਚ ਜਦੋ ਜਹਿਦ ਕਰਨਗੇ ਉਹ ਕਦੇ ਵੀ ਅੰਗਰੇਜ਼ਾਂ ਦੇ ਗੁਲਾਮ ਨਹੀਂ ਰਹਿਣਗੇ, ਉਹ ਜ਼ਰੂਰ ਮੇਰੀ ਥਾਂ ਤੇ ਇਸ ਕਿਰਪਾਨ ਨੂੰ ਮਿਆਨ ਦੇ ਵਿੱਚ ਪਾਉਣਗੇ। ਸਾਧ ਸੰਗਤ ਜੀ, ਪੁਰਾਣੇ ਬਜ਼ੁਰਗ ਦੱਸਦੇ ਨੇ ਵੀ ਜਦੋਂ ਇਹ ਜਥਾ ਸਭਰਾਵਾਂ ਵੱਲ ਨੂੰ ਤੁਰਿਆ ਸੀ ਨਾ, ਗਲਾਂ 'ਚ ਹਾਰ ਪਾ ਕੇ, ਗਲਾਂ 'ਚ ਸਰੋਪੇ ਪਾ ਕੇ ਪਿੰਡਾਂ ਦੀਆਂ ਸੱਥਾਂ ਤੋਂ ਇਹਨਾਂ ਸਿੰਘਾਂ ਨੂੰ ਤੋਰਿਆ ਗਿਆ। ਹੁਣ ਵੇਖੋ, ਜਾਣਾ ਹੋਵੇ ਯੁੱਧ ਦੇ ਵਿੱਚ ਜਿੱਥੇ ਪਤਾ ਹੈ ਵੀ ਇੱਕ ਬੰਨੇ ਤੋਪਾਂ ਨੇ ਤੇ ਇੱਕ ਬੰਨੇ ਕਿਰਪਾਨਾਂ ਨੇ, ਪਰ ਇਹਦੇ ਬਾਵਜੂਦ ਵੀ ਗਲਾਂ 'ਚ ਹਾਰ ਪਾ ਕੇ ਤੇ ਮੌਤ ਦੇ ਮੂੰਹ ਵੱਲ ਜਾਣਾ, ਇਹ ਜੇ ਦੁਨੀਆਂ ਤੇ ਕੋਈ ਜਾ ਸਕਦਾ ਤੇ ਕੇਵਲ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਪੰਥ ਹੀ ਜਾ ਸਕਦਾ ਹੈ। ਔਰ ਉੱਥੇ ਫਿਰ ਗਦਾਰੀ ਕੀਤੀ ਤੇਜਾ ਸਿੰਘ ਤੇ ਲਾਲੂ ਨੇ, ਮੈਂ ਲਾਲ ਸਿੰਘ ਨਹੀਂ ਕਹਾਂਗਾ, ਇਹਨਾਂ ਨੇ, ਇਤਿਹਾਸ ਕਹਿੰਦਾ ਹੈ ਕਿ ਗੋਲੀ ਸਿੱਕੇ ਬਰੂਦ ਦੀ ਥਾਂ ਤੇ ਇਹਨਾਂ ਸਰੋਂ ਭਰ ਦਿੱਤੀ, ਬੇੜੀਆਂ ਵਾਲਾ ਪੁਲ ਤੋੜ ਦਿੱਤਾ ਗਿਆ, और साध संगत जी इन्हां दी कीती गदारी करके पर सिंह जिहड़े सी उन्हां हौसला नहीं छड्डिया। कनिंगम एक अंग्रेज विद्वान होया, उन्हें अपनियां अखां नाल युद्ध वेख्या, कहिंदा अज दुनिया का पहला युद्ध है जिहड़ा 10 फरवरी 1846 नूं लड़िया जा रहा है। कहिंदा एक बन्ने तोपां ते एक बन्ने कृपाना। उन्हें दो उदाहरणां बड़ियां प्यारियां दित्तियां ने। कहिंदा जदों अंग्रेज तोप च गोला पा के सिंघां वल नूं छड्दा ना ते अगले बन्ने सभरावां दे मैदान विच 10-10 सिंह सिर जोड़ के सलाह करदे आ कि आपां तोप वल नूं मूंह करके भजिए, साडे चों शहीद होणगे 2 होणगे 4 होणगे, जे 10 तों 1 वी बच गया ते जिहड़ा बचेगा उह तोपची नूं जाके धौणों फड़ेगा और वह बाद विच तोप विच होर गोला नहीं पा सकेगा ते साडे भरा शहीद होणों बच सकणगे। उन्हें दूजी उदाहरण दित्ती, कहिंदा जदों सिंह अपणियां दीआं कीतीआं गदारियां करके युद्ध हार गए ना ते मिस्टर गफ आया शाम सिंह अटारी दे कोल ते उन्हें अपना हैट ला के शाम सिंह अटारी नूं सलूट कीता शहीद होए नूं ते नाल इक गल कही, सरदारा तू हारिया नहीं तेनू हराया गया है। ते नाल इक बचन कहा, कहिंदा जे तेरे वर्गे मेरे को 10 वी जरनैल होंदे ना ते मैं सारी दुनिया ते अपने राज दे झंडे गड दिंदा। कहिंदा तू बड़ी दलेरी नाल लड़िया है। कनिंगम लिखदा है, एक सिख दी खब्बी लत ते सज्जी बांह उड्डी होई है तोप दा गोला वज के ते उन्हें एक बांह दे विच किरपान घुट के फड़ी होई है। वह कहिंदा मैं उन्हूं हलूणिया ते मैं क्या भाई जेड़े सिंह बच गए उन्हां नूं अंग्रेज बाहरले देशां दीआं जेलां च लै गए ने, तेरा शरीर फटड़ होया पिया है, तेरे भरा शहीद हो गए, तुसीं युद्ध हार गए हो, इंज कर पिया किरपान छड दे, जे किरपान हथ चों छड देगा वह जिहड़ी बांह बची सी उस हथ चों उन्हें घुट के श्री साहब फड़ी हुई सी ते कहिंदा जे इस किरपान नूं छड देगा ना तेरी मलम पट्टी हो सकदी, तेरी जान बच सकदी है। ते उस सिख ने अखां खोल के पता की किया, कनिंगम कहिंदा मैं हैरान हो गया उहदा जवाब सुन के। वह कहिंदा अंग्रेज साहब इदां ना कहो कि यह किरपान छड दे, कहिंदा खालसा उन्ना चिर अपने हाथ चों शस्त्र नहीं छड़दा जिन्ना चिर उहनूं खालसा पंथ का हुक्म ना हो जाए। कहिंदा मैनूं हुक्म नहीं होया इस करके मैं किरपान नहीं छड़ांगा। साध संगत जी इदां इदां दे योधे उस युद्ध विच आए ते उत्थे फिर मुसलमान पंजाबी भरा भी लड़े, मेवा सिंह माखे खां वर्गे। वह लिखदा शाह मुहम्मद, कहिंदा आईआं पलटना बीड़ के तोप खाना, अगों सिंघां ने पासड़े मोड़ सुट्टे, मेवा सिंह ते माखे खां होए कट्ठे, हल्ले 3 फरंगी दे तोड़ सुट्टे, सरदार शाम सिंह अटारी वाले बन शस्त्री जोड़ विछोड़ सुट्टे, शाह मुहम्मदा सिंघां ने गोरियां दे वांग निंबुआं लहू नचोड़ सुट्टे। साध संगत जी निंबू वांग लहू नचोड़ दिता अज दे दिन। कादर यार शाम सिंह अटारी बारे बड़ा प्यारा लिखदा है, कहिंदा ओदी दस्तार सोहनी, ओदी रफ्तार सोहनी, ओदी गुफतार सोहनी, की कहिए कुछ नहीं कहण वाला, कादर यार संसार ते नाम रोशन, शाम सिंह अटारी दे रहण वाला। साध संगत जी उन्हां दे मन विच अपने राज नूं लैके अपने पंजाब नूं लैके किड्डी वड्डी तड़फ सी कि तोपां दा मुकाबला उन्होंने कृपाना दे नाल कीता पर अपनी हिम्मत नहीं आ रही। शाम सों अटारी वाला वास्ते पाउंदा रहा, उन्हें कहा जे सिखो आपां अंग्रेजां दे गुलाम हो गए ते आपां नूं इन्हां दाड़ियां नाल अंग्रेजां दे बूट साफ करने पिया करनगे, इस करके एहो जी जलालत झलन नालों चंगा है कि असी इस युद्ध दे मैदान विच आजादी की खातर अपने राज की खातर अपने सोहने पंजाब की खातर लड़ के जूझ के शहीदियां प्राप्त कर जाइए। उन्हां जिन्ने भी सिंघां ने अज दे दिन सभरावां दे मैदान विच शहादत प्राप्त कीती, महाराज सच्चे पातशाह कृपा करन एक बार उन्हां शहीदां की कमाई का ध्यान करके आखो सतनाम श्री वाहेगुरु। साध संगत जी ये मैं तां बचन कीता भी अपने धर्म दे विच परमात्मा ते गुरु तो बाद जे सिख किसे दा सत्कार करदा है ओ कौम दे शहीद दा करदा है। गुरु कृपा करे अज दे दिन दा इतिहास कहिंदिया अनेकां प्रकार दीआं भुल्लां हो जाणियां सुभाविक ने। मैं दोबारा फिर हुक्मनामे ते लिया के गल समाप्त करनी चाहुंना, कि सतगुरु सच्चे पातशाह महाराज ये नहीं कहिंदे भी राज होना नहीं चाहिदा, पर इहदा हंकार करना माड़ी गल है। और दुनिया के तमाम पदार्थों तो बच के वाहिगुरु अकाल पुरख परमात्मा के नाम नाल जुड़न वास्ते सानू पातशाह ने अज के पवित्र बचन विच कहा है। सारी संगत का बड़ा धन्यवाद, मानयोग सिंह साहब जी का, समुचे प्रबंध का, श्रोमणी गुरुद्वारा प्रबंधक कमेटी का धन्यवाद जो प्यार ना आवाज मार के समय समय से आप जी के दर्शन करवा देंगे ने। आओ शब्द दिया आखिरी पंक्तियां पढ़ के फिर आप समाप्ति करांगे जी।
प्रभु छोड़ आन लागे
नरक समंजी है, हो कृपाल दयाल नानक भौ पंजी है। वाहे गुरु जी का।